ਪਤੀਨ ਸੋ ਪਤੀਨ ਭਿਰ ਮਰੇ, ਸਵਾਨ ਕੇ ਸਵਾਨ ਛੈ ਕਰੇ।
ਦੁਆਬਾ ਸੰਤ ਜਦ ਗਿਆਨ ਚਰਚਾ ਹੋਣ ਲੱਗੀ, ਸ਼ਬਦਕ ਜੰਗ ਸ਼ੁਰੂ ਹੋ ਗਈ, ਸ਼ਬਦ ਬਾਣ ਚੱਲਣ ਲੱਗੇ, ਤੀਰ ਤਲਵਾਰਾਂ ਚੱਲੀਆਂ, ਅਤੇ ਜਿਹੜੇ ਮਹਾਰਥੀ ਸੀ, ਮਹਾਰਥੀ ਹੁੰਦਾ ਜਿਹਨਾਂ ਦੇ ਥੱਲੇ ਕਾਫੀ ਫੌਜ ਹੁੰਦੀ ਹੈ, ਕਾਫੀ ਜਿਵੇਂ ਵੱਡੇ ਸੰਤਾਂ ਦੀ ਜਿੰਨੀ ਸੰਗਤ ਹੁੰਦੀ ਹੈ ਉਹ ਜ਼ਿਆਦਾ ਵੱਡੇ ਹੁੰਦੇ ਨੇ, ਕੋਈ ਥੋੜ੍ਹੇ ਹੁੰਦੇ ਨੇ ਵਿਦਵਾਨ ਦੇ ਮਗਰ ਥੋੜ੍ਹੇ ਆਦਮੀ ਹੁੰਦੇ ਨੇ, ਵਿਦਵਾਨਾਂ ਨੂੰ ਸਵਾਰ ਮੰਨੇ। ਜਿਹੜੇ ਕੁਛ ਜ਼ਿਆਦਾ ਵੱਡੇ ਸੰਤ ਸੀ ਜਿਹਨਾਂ ਦੀ ਜ਼ਿਆਦਾ ਮਾਨਤਾ ਸੀ ਆਲੇ ਦੁਆਲੇ, ਕਾਫੀ ਲੋਕ ਜਿਹਨਾਂ ਤੋਂ ਪ੍ਰਭਾਵਿਤ ਸੀ ਗਿਆਨ ਤੋਂ ਔਰ ਉਹਨਾਂ ਦੇ ਕਰਮ ਧਰਮ ਤੋਂ, ਉਹ ਜਿਹੜੇ ਪਤੀਆਂ ਨੇ, ਸੈਨਾਪਤੀ ਜਿਵੇਂ ਹੁੰਦਾ, ਸੈਨਾਪਤੀ ਕਹਿੰਦੇ ਨੇ, ਸੈਨਾ ਵੀ ਇੱਕ ਲਿਮਿਟਿਡ ਚੀਜ਼ ਦਾ ਹੀ ਦੋ, ਸੈਨਾ ਅਡੋਡੀ ਸੈਨ, ਪਤੀਆਂ ਸੋ ਪਤੀਆਂ
ਭਿਰ ਮਰੇ,
ਉੱਧਰ ਵੀ ਜਿਹੜੇ ਸੀ ਸਾਖਤ ਉਹਨਾਂ ਦੇ ਵੀ ਸੈਨਾਪਤੀ ਸੀ, ਇਹਨਾਂ ਦੇ ਵੀ ਵਿਦਵਾਨ ਜਿਹੜੇ ਧਰਮ ਨੂੰ ਮੰਨਣ ਵਾਲੇ ਸੀ ਇਹਨਾਂ ਦੇ ਵੀ ਸੈਨਾਪਤੀ ਸੀਗੇ। ਦੋਵੇਂ ਭਿੜ ਕੇ ਦੋ ਹੀ ਹਾਰ ਗਏ,
ਭਿਰ ਮਰੇ,
ਜਿੱਤ ਕੋਈ ਵੀ ਨਹੀਂ ਸਕਿਆ, ਕਿਉਂ ਐਗਜੈਕਟ ਗਿਆਨ ਧਰਮ ਵਾਲਿਆਂ ਕੋਲ ਵੀ ਨਹੀਂ ਸੀਗਾ, ਜਿੱਤ ਹਾਰ ਉਦੋਂ ਨਹੀਂ ਹੁੰਦੀ ਜਦੋਂ ਦੋ ਹੀ ਮਾਇਆ ਦੀ ਗੱਲ ਕਰ, ਮਾਇਆਧਾਰੀ ਬਣ ਜਾਣ। ਜਿਹੜੇ ਮੂਰਤੀ ਪੂਜਕ ਨੇ ਉਹ ਕਦੇ ਵੀ ਇਹ ਜੰਗ ਨਹੀਂ ਜਿੱਤ ਸਕਦੇ, ਉਹ ਤਾਂ ਆਪ ਮਾਇਆ ਚ ਆ ਗਏ, ਮਾਇਆਧਾਰੀ ਹੋ ਗਏ, ਅਤੇ ਇਸੇ ਗੱਲ 'ਤੇ ਉਹਨਾਂ ਨੂੰ ਹਰਾ ਦਿੰਦੇ ਵੀ ਤੁਸੀਂ ਜਿਹੜੇ ਕਹਿੰਦੇ ਹੋ ਅੱਖਾਂ ਅਤੇ ਬਿਨਾਂ ਦੇਖਣ ਨਾਲ ਦੀਂਦੀ, ਫਿਰ ਮੂਰਤੀ ਤਾਂ ਅੱਖਾਂ ਨਾਲ ਦੀਦੀ ਹੈ, ਮੂਰਤੀ ਜੋ ਦਰਸ਼ਨ ਅੱਖਾਂ ਨਾਲ ਹੋਣਗੇ ਇੱਥੇ ਆ ਕੇ ਮਰ ਜਾਂਦੇ, ਜਵਾਬ ਨਹੀਂ ਹੁੰਦਾ ਉਹਨੂੰ, ਅੱਖਾਂ ਤੋਂ ਬਿਨਾਂ ਵਾਲੇ ਦਰਸ਼ਨ ਉਹ ਕਰਵਾ ਨਹੀਂ ਸਕਦੇ, ਇੱਥੇ ਆ ਕੇ ਹਾਰ ਜਾਂਦੇ। ਪਬਲਿਕ ਦੇ ਵਿੱਚ ਉੱਥੇ ਆਮ ਪਬਲਿਕ ਜਿਹੜੀ ਹੈਗੀ ਹੈ ਉਹ ਫੈਸਲਾ ਕਰਦੀ ਹੈ ਕੌਣ ਜਿੱਤਿਆ ਕੌਣ ਹਾਰਿਆ, ਬਾਕੀ ਤਾਂ ਦੋ ਧੜੇ ਨੇ, ਤਰਖੀਲਾਂ ਦੇ ਕਮਿਊਨਿਸਟਾਂ ਦੇ ਆਪਣੇ ਧੜੇ ਨੇ ਜਿਹੜੇ ਨਾ ਮੰਨਣ ਵਾਲੇ ਨੇ, ਮੰਦਰਾਂ ਮਸਜਿਦ ਵਾਲਿਆਂ ਦੇ ਆਪਣੇ ਧੜੇ ਨੇ ਜਿਹੜੇ ਮੰਨਣ ਵਾਲੇ ਨੇ, ਦੋ ਹੀ ਮਰੇ ਹੋਏ ਨੇ ਇਸ ਵਕਤ, ਹਾਰੇ ਹੋਏ ਨੇ, ਕੋਈ ਜੇਤੂ ਨਹੀਂ ਹੈ, ਸਾਬਤ ਉਹ ਵੀ ਨਹੀਂ ਕਰ ਸਕਦੇ, ਕਮੀਆਂ ਉਹਨਾਂ ਦੇ ਵਿੱਚ ਵੀ ਨੇ, ਦੂਜਿਆਂ 'ਚ ਤਾਂ ਚਲੋ ਕਮੀਆਂ ਹੁੰਦੀਆਂ ਹੀ ਨੇ, ਪਾਪ ਔਰ ਪੁੰਨ ਦੋਨੋਂ ਭਾਈ ਦੋਹੂ ਮਿਲ ਕੇ ਸਿਸਟਰ ਭਾਈ, ਜਿਹੜਾ ਪਾਪ ਪੁੰਨ ਹੈ, ਜਿਹੜਾ ਪੁੰਨ ਹੈ, ਪੁੰਨੀ ਜਿਹੜੇ ਆਦਮੀ ਨੇ ਧਾਰਮਿਕ, ਇਹ ਗਿਆਨਵਾਨ ਨਹੀਂ ਹੁੰਦੇ, ਆਤਮਦਰਸ਼ੀ ਨਹੀਂ ਹੁੰਦੇ, ਬਾਹਰਲੇ ਸਰੀਰ ਦੇ ਲੈਵਲ 'ਤੇ ਹੀ ਉਹ ਦਇਆ ਕਰਦੇ ਨੇ, ਪੁੰਨ ਕਰਦੇ ਨੇ, ਲੰਗਰ ਚਲਾ ਤੇ ਜਰਸੀਆਂ ਸਵੈਟਰ ਜੁੱਤੀਆਂ ਵੰਡਦੀਆਂ, ਸਿਆਲ ਦੇ ਵਿੱਚ ਕੱਪੜੇ ਵੰਡਦੇ, ਕਿਸੇ ਨੂੰ ਪੜ੍ਹਾ ਦਿੱਤਾ, ਫੀਸਾਂ ਦਿੱਤੀਆਂ, ਬਿਮਾਰਾਂ ਦੀ ਸੇਵਾ ਕਰਤੀ, ਬੱਚੇ ਸਮਝ ਕੇ ਅਨਾਥ ਉਹਨਾਂ ਦੀ ਪਾਲਣਾ ਕਰਤੀ, ਇਹ ਤਾਂ ਪ੍ਰਪੰਚ ਦਾ ਹਿੱਸਾ ਹੈ, ਇੱਕ ਰਚਨਾ ਸਾਰੀ ਪ੍ਰਪੰਚ ਹੈ ਪਰਮੇਸ਼ਰ ਦੀ, ਉਹਦਾ ਹਿੱਸਾ, ਪ੍ਰਪੰਚ ਦੇ ਵਿੱਚ ਹਿੱਸੇਦਾਰ ਨੇ ਉਹ, ਇਹ ਤਾਂ ਪ੍ਰਪੰਚ ਹੈ ਸਾਰਾ, ਅਤੇ ਸ੍ਰਿਸ਼ਟੀ ਦੀ ਰਚਨਾ ਹੀ ਪ੍ਰਪੰਚ ਬਣੀ ਹੋਈ ਹੈ, ਸ੍ਰਿਸ਼ਟੀ ਦੀ ਰਚਨਾ ਦੇ ਵਿੱਚ ਕੁਛ ਤੁਸੀਂ ਚੰਗਾ ਵੀ ਇੰਟਰਫੀਅਰ ਜੇ ਕਰਦੇ ਹੋ ਉਹ ਵੀ ਪ੍ਰਪੰਚੀ ਹੋਈ ਹਾਂ, ਤੁਸੀਂ ਪਰਮੇਸ਼ਰ ਦੇ ਪ੍ਰਪੰਚ ਦੇ ਵਿੱਚ ਸਹਿਯੋਗ ਦੇ ਰਹੇ, ਪ੍ਰਪੰਚ ਸਹਿਯੋਗ ਦੇਣਾ ਹੀ ਪ੍ਰਪੰਚੀ ਹੈ, ਪਾਤਸ਼ਾਹ ਦਾ ਪ੍ਰਪੰਚ ਹੈ ਇਹ ਸ੍ਰਿਸ਼ਟੀ ਰਚਨਾ, ਜਿਹੜੇ ਇਹ ਦਇਆ ਕਰਦੇ ਨੇ ਸਰੀਰ ਕਰਕੇ ਭੁੱਖਿਆਂ ਦੀ ਸੇਵਾ ਕਰਨੀ, ਨੰਗਿਆਂ ਦੀ ਸੇਵਾ ਕਰਨੀ, ਬਿਮਾਰਾਂ ਦੀ ਸੇਵਾ ਕਰ, ਇਹ ਪਰਪੰਚ ਦਾ ਹਿੱਸਾ ਹੀ ਹੈ, ਆਤਮ ਗਿਆਨ ਦਾ ਹਿੱਸਾ ਨਹੀਂ ਹੈ। ਆਤਮ ਗਿਆਨ ਦਾ ਕੀ ਹਿੱਸਾ ਹੈ? ਪਹਿਲਾਂ ਦਇਆ ਜਾਣੇ ਜੀ ਕੀ, ਪਹਿਲਾਂ ਜੀ ਨੂੰ ਜਾਣੇ ਜੀ ਕੀ ਹੁੰਦਾ, ਆਤਮਾ ਕੀ ਹੈ। ਆਤਮਾ ਖਾਤਰ ਕੁਛ ਕਰੇ ਦਇਆ, ਆਤਮਾ 'ਚ ਕੀ ਦਇਆ ਕਰੇ ਆਤਮਾ 'ਤੇ? ਆਤਮਾ 'ਚ ਰਸ ਆ ਫਸੀ ਹੋਈ ਹੈ, ਭਵ ਸਾਗਰ 'ਚ ਡੁੱਬ ਰਹੀ ਹੈ, ਡੁੱਬੀ ਹੋਈ ਹੈ, ਇਹਨੂੰ ਬਾਹਰ ਕੱਢੇ। ਆਤਮਾ ਨੂੰ ਬਾਹਰ ਕੱਢਣ ਦੇ ਵਿੱਚ ਕੀ ਯੋਗਦਾਨ ਪਾ ਰਹੇ ਨੇ ਉਹ? ਉਹ ਪ੍ਰਪੰਚ ਤੋਂ ਅਲੱਗ ਹੈ, ਪ੍ਰਪੰਚ ਤੋਂ ਬਾਹਰ ਕੱਢੇ ਆਤਮਾ ਨੂੰ, ਫਿਰ ਪਰਮੇਸ਼ਰ ਨੂੰ ਪ੍ਰਪੰਚ ਦੀ ਲੋੜ ਹੀ ਨਹੀਂ ਆਤਮਾ ਵਾਸਤੇ। ਦੋਏ ਕੰਮ ਪਰਮੇਸ਼ਰ ਕਰ ਰਿਹਾ, ਸਰੀਰ ਕਰਕੇ ਪਾਲਣਾ ਵੀ ਕਰ ਰਿਹਾ, ਸਰੀਰ ਕਰਕੇ ਜੋ ਪਾਲਣਾ ਹੈ ਪ੍ਰਪੰਚ ਹੈ, ਬਾਹਰਲੇ ਸਰੀਰ ਖਾਤਰ ਜੋ ਸਾਰੀਆਂ ਲੋੜਾਂ ਨੇ ਬਾਹਰਲੇ ਸਰੀਰ ਦੀਆਂ, ਉਹ ਵੀ ਪਰਮੇਸ਼ਰ ਕਰ ਰਿਹਾ, ਪ੍ਰਪੰਚ ਹੈ ਉਹ। ਅੰਦਰਲੇ ਸਰੀਰ ਖਾਤਰ ਜੋ ਉਪਦੇਸ਼ ਦੇ ਰਿਹਾ ਉਹ ਜਿਹੜਾ ਹੈ, ਅੰਦਰਲੇ ਗਿਆਨ ਦਾ ਭੋਜਨ ਹੈ ਜਿਹੜਾ, ਅੰਤਰਾਤਮਾ ਦੀ ਆਵਾਜ਼, ਉਹ ਵੀ ਉਹ ਤਾਂ ਦੋਏ ਕਰ ਰਿਹਾ, ਅਸੀਂ ਇੱਕ ਕਰ ਰਹੇ ਹਾਂ। ਕੀ ਬਾਹਰਲੇ ਸਰੀਰ ਤੋਂ, ਜਿਹੜੇ ਅੰਦਰਲੇ ਸਰੀਰ ਦਾ ਕਰਦੇ ਨੇ ਉਹ ਬਾਹਰਲੇ ਦਾ ਨਹੀਂ ਕਰਦੇ, ਜਿਹੜੇ ਬਾਹਰਲੇ ਦਾ ਕਰਦੇ ਨੇ ਉਹ ਅੰਦਰਲੇ ਦਾ ਕਰਨਾ ਨਹੀਂ ਜਾਣਦੇ ਹੁੰਦੇ, ਤਾਂ ਉਹ ਉੱਥੇ ਤਾਂ ਪਹੁੰਚਦੇ ਹੀ ਨਹੀਂ, ਉਹ ਖੋਜਦੇ ਹੀ ਨਹੀਂ ਉਹ ਗੱਲ। ਜਿਨ੍ਹਾਂ ਨੇ ਅੰਦਰਲੇ ਸਰੀਰ ਦਾ ਖੋਜ ਲਿਆ ਨਾ, ਜਿਨ੍ਹਾਂ ਨੇ ਅੰਦਰਲੇ ਸਰੀਰ ਦਾ ਖੋਜ ਲਿਆ, ਜੀ ਦਇਆ ਜਾਣੇ ਜੀ ਕੀ, ਜੀ ਦੀ ਦਇਆ ਖੋਜ ਲਈ, ਉਹ ਬਾਹਰਲਾ ਕਰ ਹੀ ਨਹੀਂ ਸਕਦੇ। ਪਹਿਲਾਂ ਤਾਂ ਖੋਜਦੇ ਖੋਜਦੇ ਦੀ ਉਮਰ ਲੰਘ ਜਾਂਦੀ ਹੈ, ਫਿਰ ਜਨਮ ਤੁਮਾਰੇ ਲੇਖੇ, ਫਿਰ ਉਹ ਉਪਦੇਸ਼ ਕਰ ਸਕਦੇ ਨੇ। ਉਪਦੇਸ਼ ਕਰਦੇ ਪ੍ਰਪੰਚ ਤੋਂ ਬਾਹਰ ਨਿਕਲੋ, ਬਾਹਰਲੇ ਸੁੱਖ ਦੁੱਖ ਨੂੰ ਬਰਾਬਰ ਸਮਝੋ, ਜਿਹੜੀ ਭੁੱਖ ਦੁੱਖ ਨੂੰ ਦਾਰੂ ਸਮਝੋ, ਜੇ ਭੁੱਖਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁੱਖ ਬਣਾਈ। ਉਹ ਇਹ ਉਪਦੇਸ਼ ਕਰਕੇ ਉਹਨਾਂ ਨੂੰ ਸਬਰ ਕਰ ਦਿੰਦਾ ਵੀ ਸਬਰ ਕਰੋ, ਜੋ ਦਿੰਦਾ ਉਹ ਦਿੰਦੇ ਦੀ ਸਬਰ ਕਰਦੇ ਨੇ, ਜਿਹੜੇ ਪ੍ਰਪੰਚੀ ਨੇ ਉਹ ਸਬਰ 'ਤੇ ਵਿਸ਼ਵਾਸ ਨਹੀਂ ਕਰਦੇ, ਉਹਨਾਂ ਨੂੰ ਦੇ ਰਹੇ ਨੇ ਜੋ ਮੰਗਦੇ ਨੇ, ਉਹ ਸਬਰ ਨੂੰ ਢਾਹ ਲਾ ਰਹੇ ਨੇ, ਉਹ ਸਬਰ ਕਰਵਾ ਰਹੇ ਨੇ। ਸਬਰ 'ਤੇ ਬਿਨਾਂ ਛੁਟਕਾਰਾ ਹੋਣਾ ਨਹੀਂ। ਪ੍ਰਪੰਚੀ ਬੇਸਬਰੇ ਬਣਾ ਰਹੇ ਨੇ, ਗਰੀਬ ਨੂੰ ਦੇਣਾ ਬੇਸਬਰਾ ਕਰਨਾ, ਜੋ ਦਿੱਤਾ ਪਰਮੇਸ਼ਰ ਨੇ ਉਹ ਤਾਂ ਸਬਰ ਨਹੀਂ ਹੈ, ਉਹਨਾਂ ਨੂੰ ਲੱਗਦਾ ਥੋੜ੍ਹਾ ਦਿੱਤਾ ਪਰਮੇਸ਼ਰ ਨੇ, ਪ੍ਰਪੰਚੀਆਂ ਨੂੰ ਲੱਗਦਾ ਥੋੜ੍ਹਾ ਦਿੱਤਾ ਅਸੀਂ ਹੋਰ ਦਈਏ, ਇਹ ਤਾਂ ਪਰਮੇਸ਼ਰ ਦੀ ਗਲਤੀ ਹੈ, ਇਹ ਉਹਦੇ ਕੋਲ ਕੁਛ ਘੱਟ ਹੈ, ਸ਼ਾਇਦ ਉਹਨੇ ਦੁਖਦਾਰੂ ਦਿੱਤਾ ਹੋਵੇ ਉਹਨਾਂ ਨੂੰ, ਤੁਸੀਂ ਸੁੱਖ ਰੋਜ਼ ਦੇ ਰਹੇ ਉਹਨਾਂ ਨੂੰ, ਇਸ ਕਰਕੇ ਭਗਤ ਨਹੀਂ ਇਹ ਕੰਮ ਕਰਦੇ ਹੁੰਦੇ। ਕਰ ਵੀ ਦਿੰਦੇ ਨੇ ਜਦ ਹੁਕਮ ਹੁੰਦਾ ਅੰਦਰੋਂ, ਉਹ ਹੁਕਮ 'ਤੇ ਚੱਲ, ਉਹਨਾਂ ਨੂੰ ਹੁਕਮ ਦੀ, ਉਹਨਾਂ ਦਾ ਹੁਕਮ ਬੁੱਝਿਆ ਹੋਇਆ ਹੁੰਦਾ, ਜੇ ਕਰਦੇ ਵੀ ਨੇ ਹੁਕਮ 'ਚ ਕਰਦੇ ਨੇ, ਹੁਕਮ ਬੂਝ ਪਰਮ ਪਦ ਪਾਈ, ਇਹ ਫਰਕ ਰਹਿੰਦਾ ਦੋਵਾਂ ਦਾ। ਸਵਾਲ, ਇਹ ਦੋਏ ਤਾਂ ਮਰ ਜਾਂਦੇ ਨੇ, ਉਹ ਵੀ ਉਹੋ ਜਿਹੇ ਨੇ, ਉਹ ਵੀ ਉਹੋ ਜਿਹੇ ਨੇ, ਦੋਵੇਂ ਭਾਈ ਨੇ ਨਾ, ਪੁੰਨ ਪਾਪ ਦੋਈ ਭਾਈ ਨੇ, ਦੋ ਮਿਲ ਕੇ ਸਿਸਟਮ ਬਣੀ। ਇਹ ਸਰਕਾਰ ਨੂੰ ਕਹਿੰਦੇ ਨੇ ਸਾਡੇ ਕਾਬੂ 'ਚ ਰਹੇ ਧਾਰਮਿਕ ਲੋਕ, ਅਸੀਂ ਕੁਛ ਨਾ ਕਰੀਏ, ਸਰਕਾਰ ਜੋ ਕਹੀਏ ਅਸੀਂ ਉਹ ਕਰੇ, ਕਿਉਂ ਵੀ ਤੁਹਾਡੇ ਕਹੇ ਤਾਂ ਕਿਉਂ ਕਰੇ ਸਰਕਾਰ? ਉਹ ਤਾਂ ਰੱਬ ਨੂੰ ਵੀ ਕਹਿੰਦੇ ਨੇ ਜੋ ਅਸੀਂ ਕਹਿੰਦੇ ਉਹ ਕਰੇ। ਇਹ ਆਦਮੀ ਗਰੀਬ ਕਿਉਂ ਬਣਾਏ ਨੇ? ਇਹਨਾਂ ਨੂੰ ਸਿਆਲ 'ਚ ਕੱਪੜੇ ਕਿਉਂ ਨਹੀਂ ਦਿੱਤੇ? ਤਾਂ ਉਹਨਾਂ ਨੂੰ ਤਾਂ ਰੱਬ 'ਤੇ ਵੀ ਇਤਰਾਜ਼ ਹੈ, ਸਰਕਾਰ 'ਤੇ ਤਾਂ ਹੋਣਾ ਹੀ ਹੋਣਾ, ਸਰਕਾਰਾਂ ਨਹੀਂ ਇੱਦਾਂ ਚੱਲਦੀਆਂ ਹੁੰਦੀਆਂ। ਇਹਨਾਂ ਦਾ ਸਰਕਾਰਾਂ ਨਾਲ ਰੌਲਾ ਜਦ ਪੈ ਜਾਂਦਾ ਜਾਂ ਇਹਨਾਂ ਦੀ ਗੱਲ ਸਰਕਾਰ ਨਹੀਂ ਬੋਲਦੀ, ਅੱਤਵਾਦ ਉੱਥੇ ਪੈਦਾ ਹੋਇਆ, ਹੋਰ ਕਿੱਥੋਂ ਪੈਦਾ ਹੋਇਆ? ਅੱਤਵਾਦ ਕਿੱਥੋਂ ਪੈਦਾ ਹੋਇਆ? ਇੱਥੇ ਪੈਦਾ ਹੋਇਆ, ਫਿਰ ਅੱਤਵਾਦੀ ਪੈਦਾ ਕਰ ਲੈਂਦੇ ਨੇ ਜੇ ਸਰਕਾਰ ਇਹਨਾਂ ਦੀ ਗੱਲ ਨਹੀਂ ਮੰਨਦੀ। ਕੁਝ ਸਰਕਾਰਾਂ 'ਚ ਵੀ ਗਲਤੀਆਂ ਹੁੰਦੀਆਂ ਨੇ, ਜੇ ਇਹਨਾਂ ਦੀਆਂ ਗੱਲਾਂ ਵੀ ਕੋਈ ਜਾਇਜ਼ ਹੁੰਦੀਆਂ ਧਾਰਮਿਕ ਆਦਮੀਆਂ ਦੀਆਂ, ਯਾਨੀ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ, ਇਕਾਤਾਂ ਨਹੀਂ ਵੱਜਦੀ। ਸਰਕਾਰਾਂ ਦੀਆਂ ਗਲਤੀਆਂ ਵੀ ਹੁੰਦੀਆਂ ਨੇ, ਉਹਨਾਂ 'ਚ ਵੀ ਗਲਤੀਆਂ ਨੇ, ਦੋਹਾਂ 'ਚ ਗਲਤੀਆਂ ਨੇ, ਪਰ ਭਗਤ ਦੋਹਾਂ 'ਤੇ ਨਿਆਰੇ ਰਹਿੰਦੇ ਨੇ। ਸਰਕਾਰਾਂ ਦੀਆਂ ਗਲਤੀਆਂ ਨੂੰ ਜ਼ੁਲਮ ਬਣਾ ਕੇ ਉਹਦੇ ਵਾਸਤੇ ਲੜਦੇ ਨਹੀਂ ਹੁੰਦੇ, ਤਲਵਾਰ ਵਾਲੀ ਲੜਾਈ ਨਹੀਂ ਲੜਦੇ। ਸਰਕਾਰਾਂ ਨੂੰ ਉਹ ਜਵਾਨੀ ਗੁਲਾਮੀ ਉਹ ਸਰਕਾਰਾਂ ਨੂੰ ਡਾਂਟ ਕਹਿ ਦਿੰਦੇ ਨੇ, ਰਾਜਿਆਂ ਨੂੰ ਰਾਜੇ ਸ਼ੀ ਮੁਕੱਦਮ ਕੁੱਤੇ, ਜਵਾਨੀ ਗੁਲਾਮੀ ਤਾਂ ਜੰਗ 'ਚ ਕਰ ਦਿੰਦੇ ਨੇ, ਕਹਿ ਜਾਂਦੇ ਨੇ ਗੱਲਾਂ, ਪਰ ਹਥਿਆਰਬੰਦ ਹੋ ਕੇ ਲੋਕਾਂ ਨੂੰ ਉਕਸਾਉਂਦੇ ਨਹੀਂ ਕਿ ਸਰਕਾਰ ਦੇ ਖਿਲਾਫ਼ ਬਗਾਵਤ ਕਰ ਦਿਉ, ਇਹ ਨਹੀਂ ਕਹਿੰਦੇ। ਹਥਿਆਰਬੰਦ ਹੋ ਕੇ ਬਗਾਵਤ ਕਰੋ, ਸਰਕਾਰ ਦਾ ਤਖ਼ਤਾ ਉਲਟ ਦੀਏ, ਇੱਦਾਂ ਨਹੀਂ ਕਹਿੰਦੇ ਹੁੰਦੇ, ਭਗਤ ਨਹੀਂ ਕਹਿੰਦੇ ਹੁੰਦੇ। ਇੱਦਾਂ ਉਹਨਾਂ ਨੂੰ ਪਤਾ ਜਿਹੜੇ ਦੂਏ ਆਉਣਗੇ ਵੀ ਇਹੋ ਜਿਹੇ ਹੀ ਆਉਣਗੇ, ਉਹ ਕਿੱਥੋਂ ਚੰਗੇ ਆ ਜਾਣਗੇ, ਦੂਏ ਵੀ ਇਹੋ ਜਿਹੇ ਹੁੰਦੇ ਨੇ ਜਾਂ ਪਿੱਛੋਂ ਆਉਂਦੇ ਨੇ। ਕਿੱਧਰਾਂ ਚਲੀ ਗਈ ਜਨਤਾ ਪਾਰਟੀ ਆ ਗਈ, ਉਹ ਕਿਹੜਾ ਉਹੋ ਜਿਹੇ, ਦੁੱਧ ਉੱਤੇ ਤੋਂ ਵੀ ਉਹੋ ਜਿਹੀ ਸੀ, ਉਹੋ ਜਿਹੇ ਹੁੰਦੇ ਨੇ ਸਾਰੇ, ਇੱਕੋ ਜਿਹੇ ਇੱਕੋ ਥੈਲੀ ਦੇ ਚਿੱਟੇ ਬੱਟੇ ਨੇ ਸਾਰੇ ਹੀ। ਇਸ ਕਰਕੇ ਭਗਤੇ ਨੂੰ ਸਿਆਸਤਦਾਨਾਂ ਤੋਂ ਦੂਰ ਰਹਿੰਦੇ ਨੇ, ਉਹ ਸਮਝਦੇ ਨੇ ਘੱਟ ਘੱਟ ਕੇ ਅੰਤਰ ਕੀ ਜਾਣਤ, ਉਹ ਸਾਰਿਆਂ ਦੇ ਦਿਲ ਦੀ ਜਾਣਦੇ ਹੁੰਦੇ ਨੇ ਵੀ ਕੋਈ ਜੋ ਪਹਿਲਾਂ ਕੁਛ ਕਹਿੰਦੇ ਨੇ, ਜਿੰਨਾ ਇੱਕ ਕੁਰਸੀ ਨਹੀਂ ਮਿਲਦੀ ਫਿਰ ਬਦਲ ਜਾਂਦੇ ਨੇ, ਜਾਂ ਕੁਰਸੀ ਮਿਲ ਜਾਂਦੀ ਹੈ ਫਿਰ ਗੱਲ ਹੋਰ ਕਰਨ ਲੱਗ ਜਾਂਦੇ ਨੇ। ਫਿਰ ਕਹਿੰਦੇ ਚਲੋ ਜਿਹੜੇ ਪਹਿਲਾਂ ਸ਼ਹੀਦ ਕਹਿੰਦੇ ਜਿਹਨਾਂ ਨੂੰ, ਉਹਨਾਂ ਨੂੰ ਫਿਰ ਉਹ ਚੱਲ ਜਿਹੜੇ ਪਿੱਛੇ ਮਰ ਗਏ ਛੱਡੋ ਉਹਨਾਂ ਨੂੰ, ਫਿਰ ਮਰ ਗਏ ਕਹਿਣ ਲੱਗ ਜਾਂਦੇ ਸ਼ਹੀਦਾਂ ਨੂੰ। ਪਹਿਲਾਂ ਸ਼ਹੀਦ ਹੁੰਦੇ ਨੇ ਭੋਗਾਂ 'ਤੇ ਜਾਂਦੇ ਨੇ, ਲੋਕਾਂ ਨੂੰ ਉਕਸਾਉਂਦੇ ਨੇ, ਫਿਰ ਉਹਨਾਂ ਨੂੰ ਕਹਿੰਦੇ ਮਰੇ ਹੋਇਆਂ ਨੂੰ ਛੱਡੋ ਜਾਂ ਆਪਣੀ ਹਕੂਮਤ ਆ ਜਾਂਦੀ, ਫਿਰ ਮਰੇ ਬਣ ਜਾਂਦੇ ਨੇ। ਇਹਨਾਂ ਦਾ ਕੀ ਹੈ, ਉਹ ਜਾਣਦੇ ਹੁੰਦੇ ਨੇ, ਸਮਝਦਾਰ ਹੁੰਦੇ ਨੇ, ਇਹ ਉੱਤੋਂ ਉੱਤੋਂ ਗੱਲਾਂ ਲੋਕਾਂ ਨੂੰ ਉਕਸਾਉਣ ਵਾਸਤੇ ਗੱਲਾਂ ਕਰਦੇ ਹੁੰਦੇ ਨੇ। ਹਾਂਜੀ,
ਸਵਾਰਨ ਕੇ ਸਵਾਰਨ ਛੈ ਕਰੇ,
ਜਿਹੜੇ ਵਿਦਵਾਨ ਸੀ, ਵਿਦਵਾਨਾਂ ਦੇਖੋ ਨਾ, ਦਸ ਗ੍ਰੰਥ ਬਾਰੇ ਵਿਦਵਾਨ ਲੜਦੇ ਸੀ, ਉਹ ਸੰਤ ਵੀ ਲੜਦੇ ਸੀ ਹੱਕ 'ਚ, ਤੁਸੀਂ ਸੰਤਾਂ ਨੂੰ ਉਹ ਸਮਝ ਲਓ, ਸੰਤ ਹੱਕ ਸੀ, ਸੰਤ ਵੀ ਹਾਰ ਗਏ, ਵਿਦਵਾਨ ਵੀ ਹਾਰ ਗਏ, ਦੂਏ ਪਾਸੇ ਵਾਲੇ ਵੀ ਹਾਰ ਗਏ, ਦੋਵੇਂ ਹਾਰੇ ਹੋਏ ਸੀ, ਜਿੱਤਿਆ ਤਾਂ ਕੋਈ ਵੀ ਨਹੀਂ। ਦੂਏ ਤਾਂ ਜਿੱਤਦੇ ਜੇ ਦਸਮ ਗ੍ਰੰਥ ਨੂੰ ਸਾਬਤ ਕਰ ਦਿੰਦੇ ਦਸਮ ਪਾਤਸ਼ਾਹ ਦਾ ਹੈ ਨਹੀਂ, ਇਹ ਗੁਰਮਤ ਅਨੁਸਾਰ ਹੈ ਨਹੀਂ, ਫਿਰ ਤਾਂ ਜਿੱਤ ਜਾਂਦੇ, ਸਾਬਤ ਤਾਂ ਕਰ ਹੀ ਨਹੀਂ ਸਕੇ ਉਹ ਵੀ, ਦੂਏ ਵੀ ਸਾਬਤ ਨਹੀਂ ਕਰ ਸਕੇ, ਉਹ ਵੀ ਨਹੀਂ ਸਾਬਤ ਕਰ ਸਕੇ, ਦੋ ਹੀ ਹਾਰ ਗਏ। ਅੱਜ ਦੇ ਸੰਦਰਭ 'ਚ ਦੇਖਾਂਗੇ ਲੜਾਈ ਨੂੰ, ਜੇ ਤੁਸੀਂ ਪ੍ਰੈਜੈਂਟ ਦੇ ਸੰਦਰਭ ਦੇ ਵਿੱਚ ਇਹ ਜੰਗ ਨੂੰ, ਕਿਉਂਕਿ ਗੁਰਬਾਣੀ ਹੈ ਤਿੰਨ ਲੋਕ ਤਿੰਨ ਕਾਲ 'ਚ ਸੱਚੀ ਹੈ, ਇਹਨੂੰ ਤਿੰਨ ਕਾਲ ਦੇ, ਇਹ ਕੋਈ ਪਿਛਲੀ ਹਿਸਟਰੀ ਦੀ ਗੱਲ ਨਹੀਂ ਹੈ, ਇਤਿਹਾਸ ਹੈ, ਇਹ ਹਮੇਸ਼ਾ ਹੀ ਸੱਚ ਹੈ, ਤਿੰਨ ਕਾਲ ਦਾ ਸੱਚ ਹੈ, ਜੇ ਗੁਰਮਤ ਹੈ, ਜੇ ਗੁਰੂ ਦੀ ਲਿਖੀ ਹੈ ਤਿੰਨ ਕਾਲ ਵਿੱਚ ਸੱਚ ਹੈ, ਜੇ ਕਿਸੇ ਵਿਦਵਾਨ ਦੀ ਲਿਖੀ ਹੋਈ ਹੈ ਫਿਰ ਗੱਲ ਹੋਰ ਹੈ, ਉਹ ਤਿੰਨ ਕਾਲ ਵਿੱਚ ਸੱਚ ਨਹੀਂ ਹੁੰਦੀ। ਹਾਂਜੀ,
ਰਥੀਅਨ ਤਹਿ ਰਥੀਅਨ ਕੋ ਘਾਇਓ,
ਰਥੀਅਨ ਜਿਹੜੇ ਰਥ ਵਾਲੇ ਸੀ ਉਦੋਂ ਜ਼ਿਆਦਾ ਉੱਚੇ, ਰਾਜਾ ਰਥ 'ਤੇ ਬਹਿੰਦਾ ਹੁੰਦਾ ਸੀ ਨਾ, ਇੱਕ ਛੋਟੇ ਸੰਤ ਨੇ ਇੱਕ ਵੱਡੇ ਸੰਤ ਨੇ, ਵੱਡੇ ਹੁੰਦੇ ਆਦਰਸ ਨੂੰ ਸਾਰੇ ਮੰਨਦੇ ਨੇ, ਰਾਲੇ ਵਾਲੇ ਨੂੰ ਰਾਲੇ ਵਾਲੇ ਦੇ ਚੇਲੇ ਬਥੇਰੇ ਨੇ, ਰਥੀਆਂ ਨੇ ਸਿਓ ਰਥੀਆਂ ਨੇ
ਘਾਇਓ
ਘਾਇਓ, ਜਿਵੇਂ ਸ਼੍ਰੀ ਚੰਦ ਵਾਲੇ ਨੇ ਉਹ ਵੀ ਮੰਨਦੇ ਸੀ ਦਸਮ ਗ੍ਰੰਥ ਨੂੰ, ਰਾਮ ਰਈਏ ਵੀ ਮੰਨਦੇ ਸੀ, ਰਥੀਆਂ ਨੇ ਸਾਰੇ ਅੱਡ ਅੱਡ, ਪਰ ਸਾਰੇ ਹੀ ਫੇਲ ਹੋ ਗਏ, ਫਿਰ ਸਾਰੇ ਹੀ ਹੋ ਗਏ, ਉੱਤੋਂ ਉੱਤੋਂ ਹੀ ਮੰਨਦੇ ਸੀ, ਅੰਦਰੋਂ ਤਾਂ ਮੰਨਦੇ ਨਹੀਂ ਕੋਈ ਵੀ, ਅੰਦਰੋਂ ਕੋਈ ਵੀ ਨਹੀਂ ਮੰਨਦਾ, ਨਾ ਜੋ ਨਾ ਗੁਰਬਾਣੀ ਨੂੰ ਮੰਨਦਾ ਅੰਦਰੋਂ, ਨਾ ਦਸਮ ਗ੍ਰੰਥ ਨੂੰ ਮੰਨਦਾ, ਆ ਜਿਹੜੇ ਅਰਥ ਕੀਤੇ ਨੇ ਇਹਨਾਂ ਨੇ ਪੰਡਤਾਂ ਨੇ ਉਹਦੇ ਹਿਸਾਬ ਨਾਲ ਮੰਨਦੇ ਨੇ, ਜਿਹੜੇ ਅਰਥ ਲਈ ਫਿਰਦੇ ਨੇ ਨਾ ਉਹਦੇ ਹਿਸਾਬ ਨਾਲ ਮੰਨਦੇ ਨੇ,
ਨਾਰਾਇਣ
ਉਹਦੇ ਅਰਥ ਗਲਤ ਨੇ, ਉਹਦੇ ਤਾਂ ਆਪ ਵਿਰੋਧੀ ਨੇ ਅਰਥ, ਤਾਂ ਹਾਰ ਗਏ, ਅਰਥਾਂ ਦੇ ਅਨਰਥ ਲਈ ਬੈਠੇ ਨੇ, ਅਨਰਥੀ ਨੇ, ਅਨਰਥੀ ਤਾਂ ਪਾਪੀ ਅਪਰਾਧੀ ਹੁੰਦੇ ਨੇ, ਜਿਹੜੇ ਅਰਥਾਂ ਦੇ ਅਨਰਥ ਲਈ ਬੈਠੇ ਨੇ ਉਹ ਅਪਰਾਧੀ ਨੇ, ਪਾਪੀ ਨੇ, ਅਨਰਥ ਕਰਨਾ ਬਹੁਤ ਮਹਾਂ ਅਪਰਾਧ ਹੁੰਦਾ, ਅਨਰਥ ਕਰਨ ਵਾਲੇ ਮਹਾਂ ਅਪਰਾਧੀ ਨੇ, ਗੁਰਬਾਣੀ ਦੇ ਅਨਰਥ ਕਰਨੇ ਗੁਰਦੁਆਰੇ 'ਚੋਂ ਇੱਦੋਂ ਵੱਡਾ ਅਪਰਾਧ ਹੀ ਨਹੀਂ ਕੋਈ ਹੈ, ਆਪਾਂ ਕਹਿੰਦੇ ਅਨਰਥ ਕਰਤਾ, ਬਹੁਤ ਬੜਾ ਜ਼ੁਲਮ ਕਰਤਾ, ਬਹੁਤ ਬੜਾ ਜ਼ੁਲਮ ਹੈ ਇਹ। ਕਿੱਥੇ ਤਾਂ ਦਇਆ ਜਾਣੇ ਜੀ ਕੇ ਕੁਛ ਪੁੰਨਦਾਨ ਕਰ ਹੈਗਾ, ਇਹਨੂੰ ਪੁੰਨਦਾਨ ਨੂੰ ਪਾਪ ਕਰਮ ਚ ਉਲਟਾ ਦਿੱਤਾ। ਮਨੋਕਾਮਨਾਵਾਂ ਪੂਰੀਆਂ ਕਰਨ ਪਰ ਮਨੋਕਾਮਨਾਵਾਂ ਪੂਰੀਆਂ ਕਰਦੀਆਂ ਪਾਪ ਹੈ, ਸਾਖਤ ਦੀ ਮਤ ਹੈ ਤਾਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਸਾਖਤਾਂ ਦੀ ਮਤ ਹੈ। ਸੰਤਾਂ ਦੀ ਮਤ ਨੂੰ ਸਾਖਤਾਂ ਦੀ ਮਤ ਦੇ ਥਾਂ ਪ੍ਰਚਾਰਨਾ, ਇਦੋਂ ਬੜਾ ਅਨਰਥ ਕੋਈ ਹੈ ਹੀ ਨਹੀਂ। ਸਾਖਤ ਤਾਂ ਕਰਨ ਆਪਣਾ ਕੰਮ, ਪਰ ਸੰਤੇ ਜੇ ਸਾਖਤਾਂ ਵਾਲਾ ਕੰਮ ਕਰਨ ਲੱਗ ਜਾਣ ਫਿਰ ਕੌਣ ਬਚਾਵੇ? ਜੇ ਬਾੜੇ ਖੇਤ ਨੂੰ ਖਾਵੇ ਤਾਂ ਫਿਰ ਉਹ ਆਪੇ ਬਚਾਵੇ ਨਾ ਮਾਲਕ, ਖੇਤ ਦਾ ਮਾਲਕ ਆ ਜਾਵੇ ਫਿਰ ਮਾਲਕ ਹੀ ਬਚਾਵੇ, ਹੋਰ ਕੌਣ ਬਚਾਵੇ? ਬਾੜ ਤਾਂ ਮਾਲਕ ਨੇ ਕੀਤੀ ਹੈ ਨਾ, ਜੇ ਉਹੀ ਖਾਣ ਲੱਗੇ ਖੇਤ ਨੂੰ ਤਾਂ ਫਿਰ ਮਾਲਕ ਹੀ ਬਚਾਊ ਨੂੰ, ਅਸੀਂ ਬਾੜ ਨੂੰ ਪੁੱਟ ਕੇ ਬਾਹਰ ਨਹੀਂ ਸੁੱਟੂ, ਫਿਰ ਉਹ ਬਾਹਰ ਸੁੱਟ ਕੇ ਇਹਨੂੰ ਲਾਊ ਅੱਗ ਬਾੜ ਨੂੰ ਸਾਰੀ ਨੂੰ, ਜਿਵੇਂ ਲਾਈ ਸੀ ਨਾ
ਮਸੰਦ ਫੂਕੇ ਦੀ,
ਉਹ ਮਸੰਦ ਬਾੜੇ ਸੀ ਅੱਗ ਲਾਤੀ ਸੀ, ਬਾੜ ਖੇਤ ਨੂੰ ਖਾਧੀ ਸੀ ਜਦ ਉਹ ਬਾੜ ਦੇ ਜਿਹੜੇ ਗਾਂ ਹੈਗੇ ਨੇ ਨਾ ਖਾਂਦਾ ਨਹੀਂ, ਉਹੀ ਮਗਰ ਪਏ ਹੋਏ ਨੇ। ਬਾੜੇ ਜਾਂ ਖੇਤ ਨੂੰ ਖਾਵੇ ਅਤੇ ਬਾੜ ਨੂੰ ਇਕੱਠੀ ਕਰਕੇ ਫਿਰ ਅੱਗ ਲਾ ਦੀ ਹੁੰਦੀ ਹੈ। ਦੇਖ ਲਓ ਕਿਸੇ ਦੇ ਖੇਤ ਨੂੰ ਬਾੜ ਖਾਂਦੀ ਹੋਵੇ ਕੀ ਕਰੂਗਾ ਜੱਟ? ਅੱਗੇ ਲਾਊਗਾ ਨਾ, ਇਹੀ ਕੁਛ ਕੀਤਾ ਸੀ ਹੋਰ ਕੀ ਕੀਤਾ ਸੀ। ਹਾਂਜੀ,
ਹਾਥੇ ਨਾ ਦੰਤੀ ਸਵਰਗ ਪਠਾਇਓ, ਹਾਥੇ ਨਾ ਹੱਥ ਨੀ ਦੰਤੀ ਸਵਰਗ ਪਠਾਇਓ।
ਹਾਂ, ਹੱਥਾਂ ਨਾਲ, ਹਾਂ ਹਾਥੀ ਜਿਹੜੇ ਹਾਥੀਆਂ ਤੇ ਚੜੇ ਹੋਏ ਨੇ, ਹਾਥੀਆਂ ਤੇ ਚੜੇ ਹੋਏ ਨੇ, ਹਾਥੀਆਂ ਤੇ ਕੌਣ ਚੜੇ ਨੇ? ਅੰਕਾਰ ਦੇ ਉੱਤੇ ਸਵਾਰ ਨੇ ਕੌਣ? ਇਹ ਸਾਧ ਜਟਾਂ ਵਾਲੇ ਸ਼ਿਵ ਜੀ ਦੇ ਚੇਲੇ, ਇਹ ਸਾਧ ਇਹ ਹਾਥੀਆਂ ਤੇ ਚੜ੍ਹ ਕੇ ਰਹਿੰਦੇ ਹੁੰਦੇ ਸੀ, ਫਿਰਦੇ ਹਾਥੀਆਂ ਤੇ ਚੜੇ। ਇਹਨਾਂ ਨੇ ਹਾਥੀਆਂ ਦੇ ਦੰਦਾਂ ਨਾਲ, ਹਾਥੀਆਂ ਦੇ ਦੰਦੇ ਮਾਰਨੇ ਹੁੰਦੇ ਨੇ, ਹੋਰ ਕੀ ਕਰਨਾ?
ਹਾਥੀ ਨੇ ਦੰਦੀ ਸਵਰਗ ਬਿਠਾਏ।
ਹਾਂ, ਇਹ ਹੱਥੋਬਾਈ ਵਾਲੀ ਲੜਾਈ ਲੜ ਪੈਂਦੇ ਨੇ, ਫਿਰ ਜੇ ਗੰਗਾ 'ਚ ਨਹੀਂ ਨਹਾਉਣ ਲੱਗਦੇ ਫਿਰ ਤਰਸੂਲ ਖਿੱਚ ਲੈਂਦੇ ਨੇ ਇਹ, ਅਤੇ ਸਰੀਰ ਦੇ ਨਹਾਉਣਾ ਕੀ ਹੋਜੂਗਾ? ਜੇ ਹਰਿਦੁਆਰ ਤੁਸੀਂ ਨਹਾ ਲਿਓ ਸਭਾਈ ਸੁੱਚੀ ਆ ਗੰਗਾ, ਜੇ ਕੋਈ ਪਿੱਛੇ ਹੀ ਨਹਾ ਲਿਆ ਹੋਵੇ ਫਿਰ, ਜੇ ਹਰਿਦੁਆਰ ਤੋਂ ਕਿਤੇ ਪਿੱਛੇ ਹੀ ਕੋਈ ਨਹਾ ਲਿਆ ਹੋਵੇ ਫਿਰ ਕੀ ਕਰੋ? ਉੱਥੇ ਦੇਖੋ ਜਾਨਵਰ, ਜਾਨਵਰ ਵਿੱਚੇ ਹੀ ਨੇ, ਹਰਿਦੁਆਰ ਜਾਨਵਰ ਨਹੀਂ ਹੈ, ਵਿੱਚ ਕੱਛੂ ਵੀ ਨੇ, ਮੱਛੀਆਂ ਵੀ ਨੇ, ਪਿੱਛੇ ਤਾਂ ਲੈ ਗਏ ਜਾਨਵਰ ਵਿੱਚ ਨੇ, ਇਹੋ ਜਿਹਾ ਹੀ ਕੁਛ ਹੈ ਇਹਨਾਂ ਕੋਲ। ਇਹਨੂੰ ਲੋਕ ਵੀ ਜਾਣਦੇ ਨੇ ਵੀ ਪਾਗਲਪਣ, ਪਾਗਲਪਣ ਤੋਂ ਸਿਵਾ ਕੁਛ ਵੀ ਨਹੀਂ ਹੈ। ਹਾਂਜੀ,
ਦਲਪਤੀ ਸੋ ਦਲਪਤੀ ਲੜ ਮੂਆ,
ਦਲਪਤੀ ਸੋ ਦਲਪਤੀ ਲੜ ਮੂਆ, ਆਗੂ ਜੋ ਪੈਂਡੇ ਖਾਂ ਆਇਆ ਦਲਪਤੀਏ ਪਰਲੇ ਪਾਸੇ ਤੇ ਪਹਾਣੀ ਸਾਹਿਬ ਦੇ ਜੰਗ 'ਚ, ਇੱਦਾਂ ਦਸਮ ਪਾਤਸ਼ਾਹ ਦਲਪਤੀ ਆ ਕਹਿੰਦਾ ਵੀ ਆਪਾਂ ਦੋ ਹੀ ਫੈਸਲਾ ਕਰ ਲਈਏ, ਕਾਹਨੂੰ ਪਬਲਿਕ ਮਰਾਉਣੀ ਹੈ? ਇਹ ਕਰੇ ਆਗੂਏ ਲੜਦੇ ਹੁੰਦੇ ਨੇ, ਚਰਚਾ ਆਗੂਏ ਕਰਦੇ ਹੁੰਦੇ ਨੇ, ਉਹ ਦੂਏ ਤਾਂ ਦੇਖਣ ਵਾਲੇ ਹੀ ਹੁੰਦੇ ਨੇ, ਅਤੇ ਇਹ ਲੜਾਈ 'ਚ ਦਲਪਤੀ ਉਹ ਲੜਦੇ ਹੁੰਦੇ ਨੇ, ਵਿਦਵਾਨ ਨਾ ਵਿਦਵਾਨ ਨੇ ਕਰਨਾ ਚਰਚਾ ਕਰਨੀਆਂ, ਨਾਲ ਦੇ ਚੇ ਦੂਜਿਆਂ ਨੇ ਤਾਂ ਦੇਖਣਾ ਹੁੰਦਾ। ਹੁਣ ਦਲਪਤੀ ਨਾਲ ਦਲਪਤੀ ਲੜਿਆ, ਇਕੱਲੇ ਨਾਲ ਇਕੱਲਾ ਲੜਿਆ,
ਦਲਪਤੀ ਸੋ ਦਲਪਤੀ ਲੜ ਮੂਆ,
ਅੱਜ ਤਾਂ ਲੜੇ ਨਹੀਂ ਦਲਪਤੀ, ਜੇ ਦੂਈ ਲੜਾਈ ਹੋਵੇ ਤਾਂ ਫੌਜ ਲੜੂ, ਦਲਪਤੀ ਪਿੱਛੇ ਖੜਾ ਰਹੂ, ਦਲਪਤੀ ਕਾਹਦੇ ਲੜੂਗਾ? ਫੌਜ ਲੜੂਗੀ ਪੂਰੇ, ਜਾਂ ਫੌਜ ਮਰ ਜੂਗੀ ਤਾਂ ਦਲਪਤੀ ਦਾ ਨੰਬਰ ਆਊਗਾ, ਇਹ ਤਾਂ ਕੁਛ ਹੋਰ ਗੱਲ ਹੈ। ਸੰਸਾਰੀ ਆ ਲੜਾਈ ਨਹੀਂ ਹੈ ਮੈਦਾਨ ਦੀ, ਜਿਹੜੀ ਤਲਵਾਰਾਂ ਤੀਰਾਂ ਦੀ, ਗਿਆਨ ਚਰਚਾ ਦੀ ਲੜਾਈ ਹੈ। ਹਾਂਜੀ,
ਇਹ ਵਿਧੀ ਨਾਸ ਕਟਕ ਕਾ ਹੂਆ,
ਆਹ ਦੇਖੋ ਨਾਸ ਕਟਕ ਦਾ ਹੀ ਹੋ ਗਿਆ, ਸਾਰੀ ਫੌਜ ਦਾ ਹੀ ਹੋ ਗਿਆ,
ਲੜਿਆ ਦਲਪਤੀ ਹੈ,
ਲੜਿਆ ਤਾਂ ਇੱਕ ਆਦਮੀ ਨੇ, ਇੱਕ ਆਦਮੀ ਦਲਪਤੀ ਹੈ, ਲੜੇ ਤਾਂ ਆਗੂ ਆਗੂ ਨੇ, ਨਾਸ ਸਾਰੀ ਸੈਨਾ ਦਾ ਹੀ ਹੋ ਗਿਆ, ਦੋਹਾਂ ਦਲਾਂ ਦਾ ਹੀ ਨਾਸ ਹੋ ਗਿਆ, ਨਾ ਉਹ ਜਿੱਤੇ ਨਾ ਉਹ ਜਿੱਤੇ, ਜਿੱਤਿਆ ਕੋਈ ਵੀ ਨਹੀਂ, ਨਾ ਨਾ ਜਾਂ ਦੋਵੇਂ ਮਰ ਕੇ ਜਿੱਤ ਕਿਹਦੀ ਹੋਈ? ਜੇ ਦੋ ਹੀ ਤਰ੍ਹਾਂ ਮਰ ਗਈਆਂ ਜਿੱਤ ਕਿਸੇ ਦੀ ਨਹੀਂ ਹੋਈ, ਫਿਰ ਦੋਹਾਂ ਦਾ ਹੀ ਨਾਸ ਹੋਇਆ ਹੋਇਆ, ਬੁੱਧੀ ਦਾ ਨਾਸ ਸਮਝ ਲਿਆ ਵੀ ਬੁੱਧ ਦਾ ਬੁੱਧ ਦੋਹਾਂ ਕੋਲ ਨਹੀਂ ਹੈ, ਦੋਹਾਂ ਦੀ ਬੁੱਧ ਨਾਸ ਹੋ ਗਈ, ਝੱਖ ਮਾਰ ਮਾਰ ਕੇ ਸਿੱਟਾ ਕੋਈ ਵੀ ਨਹੀਂ ਨਿਕਲਿਆ, ਤਸੱਲੀ ਦੂਆ ਦੂਏ ਦੀ ਨਹੀਂ ਕਰਾ ਸਕਿਆ, ਦੂਆ ਦੂਏ ਦੀ ਨਹੀਂ ਕਰਾ ਸਕਿਆ, ਘੋਲ ਵਿਚਾਲੇ ਹੀ ਰਹਿ ਗਿਆ।
ਬਚੇ ਭੂਪ ਤੇ ਕੋਪ ਵਢਾਈ,
ਜਿਹੜੇ ਬੜੇ ਭੂਪ ਸੀ ਉਹ ਬਚ ਗਏ, ਬੜੇ ਭੂਪ ਬਚ ਗਏ ਦੋਹੇ, ਉਹ ਨੀ ਕਹਿੰਦੇ ਲੜੇ ਭੂਪ ਹੈ, ਉਹਦਾ ਨੂੰ ਭੂਪ ਆਇਆ, ਹੁਣ ਰਾਜੇ ਆਏ ਬੜੇ ਭੂਪ, ਦਲਪਤੀ ਸੈਨਾਪਤੀ ਥੱਲੇ ਵਾਲੇ ਲੜਪੇ ਸਾਰੇ, ਥੱਲੇ ਵਾਲੇ ਵਿਦਵਾਨਾਂ ਨੇ ਚਰਚਾ ਕਰ ਲਈ ਸਾਰਿਆਂ ਨੇ, ਉਹਨਾਂ ਦੇ ਵੱਸ ਦੀ ਨਹੀਂ ਰਹੀ ਗੱਲ, ਜਦ ਨਹੀਂ ਰਹੀ ਗੱਲ ਫਿਰ ਆ ਗਈ ਨੰਬਰ ਆ ਗਿਆ
ਭੂਪ,
ਇੱਕ ਤਾਂ ਜਿਹੜਾ ਸੀਗਾ
ਦੀਰਘਦਾੜ,
ਦੀਰਘਦਾੜ ਇੱਕ ਮਹਾਂ ਦਾ ਤੁਜ ਅਸਤੁਜ,
ਅਸਤੁਜ
ਇੱਕ ਅਸਤੁਜ ਤੇ ਇੱਕ ਦੀਰਘਦਾੜ, ਦੋ ਹੀ ਰਹਿ ਗਏ, ਉਹ ਦੀਰਘਦਾੜ ਦੇ ਚੇਲੇ ਹੀ ਸੀ ਦੂਏ,
ਜਿਹਨੇ ਪਹਿਲਾਂ ਚਰਚਾ ਹੋਈ,
ਜਿਹੜਾ ਨਾ ਪਹਿਲਾਂ ਚਰਚਾ ਹੋਈ ਹੈ, ਇੱਧਰ ਗੁਰਮਤ ਨੂੰ ਮੰਨਣ ਵਾਲੇ ਅਸਤੁਜ ਦੇ ਨਾਲ ਦੇ ਸੀ, ਨਹੀਂ ਗਿਆਨਵਾਨ ਹੋਣੇ ਸਾਰੇ ਕੋਈ ਜ਼ਰੂਰੀ ਥੋੜ੍ਹੀ ਹੈ, ਗੁਰੂ ਨਾਨਕ ਦੇ ਨਾਲ ਕੋਈ ਪੂਰੀ ਚਰਚਾ ਕਰਨ ਵਾਲਾ ਨਹੀਂ ਸੀ ਸਵਾਇ ਲੈਣੇ 'ਤੇ, ਜਿਹੜਾ ਤਸੱਲੀ ਕਰਾ ਦਿੰਦਾ, ਦੂਜਾ ਆਦਮੀ ਨਹੀਂ ਸੀਗਾ, ਇਸ ਕਰਕੇ ਲੈਣੇ ਨੂੰ ਦਿੱਤੀ ਅੰਗਰੇਜ਼, ਤਸੱਲੀ ਉਹੀ ਕਰਾ ਸਕਦਾ ਸੀਗਾ, ਉਹਦਾ ਹੀ ਮਨ ਜਿੱਤਿਆ ਹੋਇਆ ਸੀ, ਹੋਰ ਕਿਸੇ ਦਾ ਨਹੀਂ ਸੀ।
ਬਚੇ ਭੂਪ ਤੇ ਕੋਪ ਵਢਾਈ, ਮਾਂਡਤ ਭੇ ਹੱਠ ਠਾਣ ਲੜਾਈ,
ਜਿਹੜੇ ਕੁਛ ਲੋਕ ਕਹਿਣ ਲੱਗ ਗਏ ਸੀ ਨਾ ਵੀ ਜ਼ਿਆਦਾ ਬੰਦੇ ਗੱਲ ਕਰਦੇ ਨੇ, ਕਰਨ ਕਰਦੇ ਹੋ ਜ਼ਿਆਦਾ ਬੰਦਿਆਂ ਨੂੰ, ਉਹ ਫਿਰ ਮੰਜੀਆਂ ਤਾਂ ਥਾਪੀਆਂ ਸੀ, ਤਜਰਬੇ ਦੇ ਤੌਰ 'ਤੇ ਥਾਪੀਆਂ ਸੀ ਮੰਜੀਆਂ, ਬਈ ਇਹ ਪ੍ਰੈਸ਼ਰ ਪੈਣ ਲੱਗ ਗਿਆ ਨਾ, ਇਹ ਇਹਦੇ ਨਾਲ ਨੁਕਸਾਨ ਹੈ, ਔਰ ਹੋਇਆ ਵੀ ਨੁਕਸਾਨ, ਮੰਜੀਆਂ ਥਾਪੀਆਂ 'ਤੇ ਨੁਕਸਾਨ ਹੀ ਹੋਇਆ, ਨੌਵੇਂ ਪਾਤਸ਼ਾਹ ਵੇਲੇ ਬਾਈ ਮੰਜੀ ਵਾਲੇ ਆ ਗਏ ਉੱਥੇ, ਅਸੀਂ ਉਹ ਗੁਰੂ ਹਾਂ, ਪਰ ਉਹਨਾਂ ਨੇ ਇਹ ਨਹੀਂ ਕਿਹਾ ਵੀ ਸੀਨੀਅਰ ਕੌਣ ਹੈ ਜੂਨੀਅਰ ਕੌਣ ਹੈ, ਬਰਾਬਰ ਹਾਂ ਸਾਰੇ, ਵਿਗਿਆਨੀ ਜੋ ਸਾਰੇ ਸੀ, ਦਸਮ ਪਾਤਸ਼ਾਹ ਨੇ ਤਾਂ ਹੀ ਭੋਗ ਕੇ ਭਗਤਾਂ ਮੰਜੀਆਂ ਦਾ ਸ਼ੁਰੂ ਕਰੀਆਂ ਸੀ, ਇਹ ਨਹੀਂ ਵੀ ਉਹਨਾਂ ਨੂੰ ਪਤਾ ਨਹੀਂ ਸੀ, ਪਤਾ ਸੀ, ਲੇਕਿਨ ਜਿਹੜੇ ਸਿੱਖਾਂ ਨੂੰ ਭੁਲੇਖਾ ਸੀ ਉਹ ਦੂਰ ਕੀਤਾ ਸੀ, ਇੱਥੇ ਸਾਬਤ ਹੋ ਗਿਆ ਸਾਰੇ ਹੀ ਹਾਰ ਗਏ, ਇੱਕ ਤੋਂ ਬਿਨਾਂ ਸਾਰੇ ਹੀ ਹਾਰ ਗਏ, ਬਸ ਇੱਕੋ ਹੀ ਸੀ, ਉਹ ਵੀ ਪੂਰਾ ਸੀ ਕਿ ਨਹੀਂ ਸੀ ਉਹ ਹੁਣ ਪਤਾ ਲੱਗੂਗਾ।
ਮਾਂਡ ਤੋਂ ਭੇ ਹੱਠ ਠਾਣ ਲੜਾਈ,
ਹਾਂ ਉਹ ਹੁਣ ਦੋਏ ਹੱਠ ਸੀ ਲੈ ਲੜਾਈ ਵਾਸਤੇ ਤਿਆਰ ਹੋਏ, ਵੀ ਗਿਆਨ ਚਰਚਾ ਵਾਸਤੇ ਆਪ ਤਿਆਰ ਹੋਏ, ਆਪ ਕਮਰੇ ਕਸੇ ਕੀਤੇ ਉਹਨਾਂ ਨੇ, ਵੀ ਲੈ ਹੁਣ ਅਸੀਂ ਦੇਖੋ ਨਾ, ਜਦ ਦੋਵੇਂ ਤਰ੍ਹਾਂ ਦੇ ਭਲਵਾਨ ਬਰਾਬਰ ਘੋਲ ਰਹੀ ਜਾਣ, ਝੰਡੀ ਕਿਸੇ ਪਾਸੇ ਵੀ ਨਾ ਜਾਵੇ, ਅਤੇ ਫਿਰ ਜਿਹੜੇ ਹੁਣ ਅਖੀਰ 'ਚੋਂ ਭਲਵਾਨ ਹੁੰਦੇ ਨੇ ਉਹੀ ਆਉਣਗੇ ਫਿਰ, ਝੰਡੀ ਤਾਂ, ਝੰਡੀ ਤਾਂ ਪਈ ਆ ਉੱਥੇ, ਝੰਡਾ ਤਾਂ ਉੱਥੇ ਹੀ ਆ, ਜਿਤਹਾਰ ਦਾ ਫੈਸਲਾ ਕਿਵੇਂ ਹੋਊਗਾ, ਉਹ ਆ ਗਿਆ ਹੁਣ ਉਦਾਨ 'ਚ।
ਰਣ ਮੰਡ ਤੋਂ ਭੇ ਵਿਵਧ ਪ੍ਰਕਾਰਾ,
ਵਿਵਧ ਪ੍ਰਕਾਰ ਦਾ ਰਣ ਸ਼ੁਰੂ ਕਰ ਲਿਆ, ਕਈ ਪੱਖਾਂ ਤੋਂ ਸ਼ੁਰੂ ਕਰ, ਇੱਕ ਪੱਖ ਤੋਂ ਲੜਾਈ ਨਹੀਂ ਸ਼ੁਰੂ ਹੁੰਦੀ, ਬਹੁਤ ਪੱਖ ਨੇ, ਉਹ ਪੱਖ ਕੀ ਨੇ, ਜੇ ਕਿਸੇ ਨਾਲ ਅਸੀਂ ਗਿਆਨ ਚਰਚਾ ਕਰਨੀ ਹੋਵੇ ਇੱਥੇ ਆ ਗਈ, ਹੁਣ ਮੋੜ ਆ ਗਿਆ, ਇਹ ਉਹ ਮੋੜ ਆ, ਗਿਆਨ ਚਰਚਾ ਕਿਵੇਂ ਕਰਨੀ ਆ ਤੁਸੀਂ, ਵਿਵਿਧ ਪ੍ਰਕਾਰ ਦਾ ਚਰਚਾ ਹੋਊਗੀ, ਐਵੇਂ ਨਹੀਂ ਸਿੰਘ ਫਸਾਈ ਦੇ, ਜੇ ਕਹਿ ਦੇ ਬਾਈ ਜੀ ਜਪ ਕਿਹਨੂੰ ਕਹਿੰਦੇ ਨੇ ਉੱਥੇ, ਉਹ ਜਪ ਤੋਂ ਬਾਅਦ ਸਿਮਰਨ 'ਤੇ ਆ, ਜੋ ਸਿਮਰਨ ਤੋਂ ਬਾਅਦ ਨਾਮ 'ਤੇ, ਇੱਦਾਂ ਨਹੀਂ ਚਰਚਾ, ਇਹਦੀ ਚਰਚਾ ਕਰੀ ਦੀ, ਚਰਚਾ ਕੀ ਕਰੀ ਦੀ ਹੈ, ਚਰਚਾ ਜਿਹੜੀ ਗੁਰਬਾਣੀ ਦੇ ਵਿੱਚ ਹੈ, ਚਰਚਾ ਕਰਨ ਦੇ ਨਿਯਮ ਨੇ, ਫਰਕ ਕੀ ਹੈ, ਕਿਉਂ ਫਰਕ ਹੈ, ਭਾਸ਼ਾ ਦਾ ਫਰਕ ਪਹਿਲਾਂ ਲੈ ਕੇ ਚੱਲਣ ਪਊ, ਸਾਡੇ ਕੋਲ ਵਿੱਦਿਆ ਸੋਧੀ ਹੋਈ ਹੈ, ਵਿੱਦਿਆ ਕਿਵੇਂ ਸੋਧੀ ਦੀ ਹੈ, ਪਹਿਲਾਂ ਇਸ ਗੱਲ 'ਤੇ ਚਰਚਾ ਹੋਵੇ, ਵਿੱਦਿਆ ਸੋਧੇ ਦੇ ਬਿਨਾਂ ਦੱਤ ਨਹੀਂ ਮਿਲਣਾ। ਵਿੱਦਿਆ ਸੋਧਣ ਤੋਂ ਕੀ ਮਤਲਬ ਹੈ? ਪਹਿਲਾਂ ਇਸ ਗੱਲ 'ਤੇ ਚਰਚਾ ਹੋਵੇ। ਵਿੱਦਿਆ ਸੋਧੇ ਦੱਤ ਲਹਿ, ਵਿੱਦਿਆ ਕਿਵੇਂ ਸੋਧੀ ਜਾਊ? ਪਹਿਲਾਂ ਉਹ ਬੰਦਾ ਉਹ ਦੱਸੇ ਵਿੱਦਿਆ ਸੋਧੀ ਕਿਵੇਂ ਜਾਊ, ਫਿਰ ਉਹਦੇ ਨਾਲ ਚਰਚਾ ਦੀ ਲੋੜ ਹੈ। ਉਹਦੇ ਨਾਲ ਚਰਚਾ ਕੀ ਕਰਨੀ? ਉਹਨੂੰ ਤਾਂ ਇੰਨਾ ਗਿਆਨ ਨਹੀਂ। ਫਿਰ ਉਹ ਹੈ ਉਲਟੀ ਰੇ ਮਨ ਉਲਟੀ ਰੇ ਸਾਗਲ ਸਿਓ ਕਰ ਉਲਟੀ ਰੇ। ਕੀ ਉਲਟੀ ਕਰਨੀ ਹੈ ਸਖਤ ਨੂੰ? ਸਖਤਾਂ ਦੀ ਮਤ ਕੀ ਹੈ? ਸਭ ਕੁਛ ਉਲਟ ਹੈ। ਭਗਤਾਂ ਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਆ, ਇਹ ਗੱਲ 'ਤੇ ਚਰਚਾ ਹੋਵੇ। ਇਹਦਾ ਮਤਲਬ ਕੀ ਹੈ? ਅਤੇ ਤੂੰ ਤਾਂ ਸੰਸਾਰੀ ਗੱਲ ਹੈ ਤੇਰੇ ਕੋਲ, ਸੰਸਾਰੀਆਂ ਦਾ ਭਗਤਾਂ ਦਾ ਜੋੜ ਹੈ ਨਹੀਂ। ਕੀ ਤੇਰੀ ਗੱਲ ਸੰਸਾਰੀ ਹੈ? ਸੰਸਾਰੀ ਆਦਮੀ ਜਿਹੜੀ ਗੱਲ ਨੂੰ ਮੰਨਦੇ ਨੇ, ਭਗਤਾਂ ਦੀ ਗੱਲ ਹੈ ਉਹ ਜੀ। ਜਿਹਨੂੰ ਸੰਸਾਰੀ ਆਦਮੀ ਗੱਲ ਸੁਣਦੇ ਨੇ ਔਰ ਮੰਨਦੇ ਨੇ, ਚਾਹੀਦੇ ਕਿ ਉਹ ਭਗਤਾਂ ਦੀ ਗੱਲ ਹੀ ਨਹੀਂ ਹੈ। ਭਗਤਾਂ ਦੀ ਜਿਹੜੀ ਗੱਲ ਹੈ ਸੰਸਾਰੀ ਆਦਮੀ ਨੂੰ ਹਜਮੇ ਨਹੀਂ ਹੁੰਦੀ। ਉਹ ਇਸ ਕਰਕੇ ਹੈਂਡ ਬਿਰਲੇ ਰਾਹੀਂ ਘੜੇ ਫੈਲ ਪਕੜ ਸੰਸਾਰ। ਇਹਨਾਂ ਪੁਆਇੰਟਾਂ 'ਤੇ ਚਰਚਾ ਹੋ ਕੇ ਕਹਾਂ ਫਿਰ ਚੱਲੇ, ਉਹ ਇਹਨਾਂ ਪੁਆਇੰਟਾਂ ਤੋਂ ਹਥਿਆਰ ਸੜ ਜੂਗਾ ਬੰਦਾ। ਫਿਰ ਚਾਤੇ ਕੋ ਜੀਵਤ ਕੋ ਬੂਆ ਕਹੇ, ਬੂਏ ਨਹੀਂ ਰੋਤਾ। ਪਰ ਕੀ ਕੋ ਆਪਣੀ ਕਹੇ, ਆਪਣਾ ਨਹੀਂ ਪਾਇਆ। ਉਹ ਸ਼ਬਦ ਹੈ, ਉਹਦੇ 'ਤੇ ਚਰਚਾ ਕਰੋ। ਇਹ ਕੀ ਹੈ? ਇਹ ਦੱਸੋ ਕੀ ਹੈ? ਇਹ ਸਭ ਕੁਛ ਫਿਰ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਵਿੱਦਿਆ ਨੂੰ ਜਿੰਨਾ ਚਿਰ ਵਿਚਾਰਦੇ ਨਹੀਂ ਵਿੱਦਿਆ ਪਰਉਪਕਾਰੀ ਹੁੰਦੀ ਹੋਈ ਨਹੀਂ। ਇਹਦਾ ਕੀ ਮਤਲਬ ਹੈ? ਵਿੱਦਿਆ ਪੜ੍ਹੂ ਬਾਦਲ ਜਾਣੂ ਜਿੰਨਾ ਚਿਰ ਵਿੱਦਿਆ ਮੈਂ ਇਸ ਕਰਕੇ ਨਹੀਂ ਪੜ੍ਹਦਾ, ਬਾਦ ਬਾਅਦ 'ਚ ਪਾਉਂਦੀ ਹੈ। ਇਹ ਗੱਲ ਦੀ ਚਰਚਾ ਚਰਚਾ ਹੋਰ ਪੁਆਇੰਟ ਨੇ ਕਰ ਲੂੰ ਜਿੱਥੋਂ ਉਹਨਾਂ ਨੂੰ ਹੀ ਭੱਜਣ। ਚਰਚਾ ਦੀ ਲੋੜ ਹੀ ਨਹੀਂ ਪੈਣੀ, ਗੱਲੇ ਕਲੀਅਰ ਹੋ ਜਾਣੀਆਂ ਉਹਨਾਂ ਨੂੰ ਵੀ ਤਾਂ ਅਸੀਂ ਤਾਂ ਗੱਲੇ ਨਹੀਂ ਜਾਣਦੇ, ਉਹਨਾਂ ਨੂੰ ਪਤਾ ਹੀ ਨਹੀਂ। ਇਹ ਤਾਂ ਗੁਰਬਾਣੀ 'ਚ ਜਿੰਨੀਆਂ ਸ਼ਰਤਾਂ ਨੇ, ਲੋਕ ਕਹਿਣ ਇਹ ਗੀਤ ਹੈ ਤਾਂ ਬ੍ਰਹਮ ਵਿਚਾਰ, ਤਾਂ ਬ੍ਰਹਮ ਵਿਚਾਰ ਹੈ। ਸਾਖੀਆਂ ਕਿੱਥੋਂ ਆਵੜੀਆਂ? ਦੁੱਧ ਪਿਲਾਇਆ ਮੂਰਤੀ ਨੂੰ, ਇਹ ਕਿਵੇਂ ਆਵੜੀ? ਇੱਥੇ ਤਾਂ ਬ੍ਰਹਮ ਵਿਚਾਰ ਹੈ। ਧਰਨੇ ਨੇ ਪੱਥਰ ਨੂੰ ਭੋਗ ਲਵਾਤਾ ਜਾਂ ਖਾ ਲਿਆ ਜੋ ਵੀ ਕੁਛ ਉਹਦਾ ਧਰਨੇ ਦਾ, ਉਹ ਕਿਵੇਂ ਹੋ ਸਕਦਾ? ਇਹ ਤਾਂ ਬ੍ਰਹਮ ਵਿਚਾਰ ਹੈ ਸਾਰੀ। ਉਹ ਅੱਖਰੀ ਗਿਆਨ ਗੀਤ ਗੁਣਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਦ ਸੰਜੋਗ ਪਖਾਣ, ਇਹ ਤਾਂ ਅੱਖਰਾਂ ਦੇ ਵਿੱਚ ਹੈ। ਜਿਹਨੇ ਲਿਖੇ ਤੇ ਸਰਨਾਏ, ਜਿਪ ਜਿਪ ਜੇ ਫਰਮਾਏ ਤਿਪਤ ਪਾਏ, ਜੇ ਫਰਮਾਏ ਤਿਪਤ ਪਾਏ, ਮੈਂ ਲਿਖੇ ਹੀ ਉਹ ਨੇ ਜਿਵੇਂ ਫਰਮਾਏ ਨੇ, ਆਪਣੀ ਮਰਜ਼ੀ ਨਾਲ ਲਿਖੇ ਹੀ ਕੁਝ ਨਹੀਂ, ਅਤੇ ਤੁਰਕੀ ਬਾਣੀ ਹੈ। ਜੇਤਾ ਕੀਤਾ ਤੇਤਾ ਨਾਉਂ, ਜਿੰਨਾ ਨਾਮ ਦੀ ਹੈ ਮਹਿਮਾ ਸਾਰੀ, ਉਹ ਨਾਮ ਦਾ ਵਖਿਆਨ ਹੈ। ਤੁਸੀਂ ਸਾਖੀਆਂ ਕਿਵੇਂ ਵਰਤੀਆਂ ਲਿਆ ਕੇ? ਐਵੇਂ ਸ਼ਬਦਾਲੀ ਕਿੱਥੋਂ ਆ ਗਿਆ, ਕਿਵੇਂ ਆਜੂਗਾ? ਐਂਟਰੀ ਹੋਈ ਨਹੀਂ ਹੈ। ਇਹ ਸਾਰੇ ਰਾਹ ਬੰਦ ਕਰ ਦਿਉ, ਉਹ ਚਰਚਾ ਹੀ ਨਹੀਂ ਕਰਦੇ ਭੱਜ ਜਾਣਗੇ। ਚਰਚਾ ਦੀ ਤਾਂ ਲੋੜ ਹੀ ਨਹੀਂ ਰਹਿਣੀ, ਚਰਚਾ ਦੀ ਲੋੜ ਹੀ ਨਹੀਂ ਇਹਨਾਂ ਨਾਲ ਕਰਨ ਦੀ। ਇਹਨਾਂ ਨੂੰ ਉਹ ਦੱਸ ਦਿਉ ਆਲੇ ਦੁਆਲੇ ਜੋ ਨਕਸ਼ਾ ਗੁਰਬਾਣੀ 'ਚ, ਜਿੰਨਾ ਚਿਰ ਇਹ ਗੱਲਾਂ ਤੁਸੀਂ ਪੂਰੀਆਂ ਨਹੀਂ ਕਰਦੇ, ਇਹਦੇ ਵੱਲੋਂ ਝਾਕੋ ਬਿਨਾਂ ਅਰਥਾਂ ਵੱਲੋਂ। ਜੇ ਚਾਕੂਗਾ ਵਿਦਵਾਨ, ਤੁਸੀਂ ਚਾਕ ਹੀ ਨਹੀਂ ਸਕਦੇ, ਤੁਹਾਡੇ ਤੁਹਾਨੂੰ ਰਾਈਟ ਹੀ ਨਹੀਂ ਹੈ। ਬਹੁਤ ਕੁਛ ਹੈ ਗੁਰਬਾਣੀ 'ਚ ਲਿਖਿਆ ਹੋਇਆ, ਉਹਨਾਂ ਦੇ ਜ਼ਿਹਨ 'ਚ ਹੀ ਨਹੀਂ ਇਹ ਗੱਲਾਂ ਹੀ ਨਹੀਂ। ਜਿਹਦੇ ਜ਼ਿਹਨ ਦੇ ਵਿੱਚ ਸਾਰੀਆਂ ਗੱਲਾਂ ਨਹੀਂ ਹੈ, ਉਹ ਗੁਰਬਾਣੀ ਵੱਲ ਦੇਖੇ ਬਿਨਾਂ, ਝਾਕੇ ਬਿਨਾਂ ਸੁਣੀ ਜਾਵੇ। ਉਹ ਸੁਣ ਕੇ ਕਿਹੜਾ ਯਾਦ ਰਹਿ ਜਾਣਗੀਆਂ ਉਹਦੇ ਸਾਰੀਆਂ? ਉਹ ਸੁਣੇ ਸਕਦਾ ਹੈ, ਕਰ ਨਹੀਂ ਸਕਦਾ ਅਰਥ। ਕਰ ਉਹ ਸਕਦਾ ਹੈ ਜਿਹਦੇ ਕੰਪਿਊਟਰ ਸਾਰੀਆਂ ਫਿੱਟ ਹੋਣ, ਸਾਰੀਆਂ ਜਦ ਹੀ ਦੇਖੇ ਤੈਨੂੰ ਨਹੀਂ ਜਾ ਸਕਦਾ। ਘੇਰਿਆ ਪਿਆ ਮਨ ਸਾਰੇ ਪਾਸੇ ਤੇ, ਐਵ ਨਹੀਂ ਅਰਥ ਹੋ ਸਕਦੇ, ਇੱਧਰ ਨੂੰ ਨਹੀਂ ਜਾ ਸਕਦਾ। ਇੱਕੋ ਹੀ ਰਸਤਾ ਹੈ ਜਾਣ ਦਾ, ਹੋਰ ਰਸਤਾ ਹੀ ਕੋਈ ਨਹੀਂ ਹੈ। ਉਹ ਕੀ ਹੈ? ਮੁਕਤ ਦੁਆਰਾ ਸੰਕੁਰਾ, ਸੂਈ ਦੇ ਨੱਕੇ ਦੇ ਬਿੰਦੀ ਹਾਥੀ ਨੇ ਨੰਗਲੇ ਮਨ ਨੇ, ਮਨ ਹਾਥੀ ਹੈ ਨਮਨ ਤੋਂ ਮੈਗਲ ਹੋਏ ਰਹੇ ਹੋ, ਕਿਉਂਕਿ ਰਸਤਾ ਹੀ ਇੱਕ ਹੈ ਨਿਕਲਣ ਦਾ। ਨਿਕਲੂ ਕਿਵੇਂ ਫਿਰ? ਪਵਨ ਰੂਪ ਹੋਏ ਜਾਵੇਂਗੇ, ਪਵਨ ਰੂਪ ਹੋ ਕੇ ਨਿਕਲ ਸਕਦੇ
ਰਣ ਮੰਡ ਤੋਂ ਭੇ
ਹਵਾ ਤਾਂ ਨਿਕਲ ਜਾਂਦੀ ਹੈ, ਟਿਊਬ ਚੋਂ ਪੈਂਚਰ ਦੀਂਦਾ ਨਹੀਂ ਹੁੰਦਾ, ਆਰ ਪਾਰ ਆਰ ਪਾਰ ਰੋਸ਼ਨੀ ਦੀਂਦੀ ਹੁੰਦੀ ਟਿਊਬ 'ਚ, ਪੈਂਚਰ 'ਚ। ਜੇ ਟਿਊਬ ਤਾਂ ਦੇਖੀਏ ਤਾਂ ਉਹ ਆਰ ਪਾਰ ਰੋਸ਼ਨੀ ਨਹੀਂ ਦੀਂਦੀ ਹੈ, ਪਰ ਹਵਾ ਨਿਕਲ ਜਾਂਦੀ ਹੈ, ਹਵਾ ਨਿਕਲ ਜਾਂਦੀ ਹੈ, ਰੋਸ਼ਨੀ ਦੀ ਸੁਰਾਖ ਤਾਂ ਹੈ ਹੀ ਨਹੀਂ। ਰੋਸ਼ਨੀ ਤਾਂ ਦਿਖੂ ਜੇ ਸੁਰਾਖ ਹੈ, ਜੇ ਸੁਰਾਖ ਹੈ ਤਾਂ ਰੋਸ਼ਨੀ ਦਿਖੂ ਪਹਿਲੇ ਪਾਸੇ, ਰੋਸ਼ਨੀ ਦੀਂਦੀ ਨਹੀਂ ਫਿਰ ਵੀ ਨਿਕਲ ਜਾਂਦੀ ਹੈ ਹਵਾ, ਪਰ ਇੰਨੀ ਉਹ ਜਗ੍ਹਾ ਨਿਕਲ ਨੂੰ ਮਾਇਆ ਤੋਂ ਪਰੇ। ਸੂਖਮ ਹੈ, ਸੂਖਮ ਹੈ ਮਨ, ਸੂਖਮ ਇਹਨੂੰ ਰੋਕ ਨਹੀਂ ਸਕਦਾ ਕੁਛ, ਜਿੰਨਾ ਚਿਰ ਮਹਿਲ ਹੈ ਉਨਾ ਚਿਰ ਰੁਕਾਵਟ ਹੈ, ਇਹ ਤਾਂ ਸੂਖਸ਼ਮ। ਆਕਾਸ਼ ਕਿਵੇਂ ਨਿਕਲ ਜਾਂਦਾ, ਆਤਮਾ ਕਿਵੇਂ ਨਿਕਲ ਜਾਂਦੀ ਹੈ? ਸ਼ੀਸ਼ੇ 'ਚ ਬੰਦ ਕਰ ਲਓ ਚਾਹੇ ਨਿਕਲ ਜਾਂਦੀ ਹੈ, ਉੱਥੇ ਤਾਂ ਹੈ ਨਹੀਂ ਕੁਛ, ਸੁਰਾਖ ਵੀ ਨਹੀਂ ਹੈ, ਪੈਂਚਰ ਵੀ ਨਹੀਂ ਹੈ। ਉਹ ਮੋਬਾਈਲ ਦਾ ਆਵੜ ਦੀ ਅਨਰੇਜ ਉਹ ਤਾਂ ਛੱਡੋ ਤੁਸੀਂ, ਏਅਰ ਟਾਈਟ ਜਿੱਥੇ ਹੋਵੇ ਉੱਥੇ ਆਵੜਦੀਆਂ ਨੇ। ਹੁਣ ਤਾਂ ਸਾਡੇ ਕੋਲ ਹੈਗਾ ਹੋਰ ਕੁਛ ਜਿਹਦਾ ਅਸੀਂ ਪ੍ਰਮਾਣ ਦੇ ਸਕਦੇ ਹਾਂ? ਉਹ ਜ਼ਮਾਨੇ ਗਏ ਮੋਟੇ ਅਕਲਾਣਿਆਂ ਦੇ, ਮੋਟੀ ਅਕਲਾਣਿਆਂ ਦੇ ਜ਼ਮਾਨੇ ਗਏ, ਹੁਣ ਨਹੀਂ ਮੋਟੀ ਅਕਲਾਣਿਆਂ ਦੇ ਜ਼ਮਾਨਾ। ਹਾਂਜੀ,
ਰਣ ਮੰਡ ਤੋਂ ਭੇ ਵਿਵਿਧ ਪ੍ਰਕਾਰ ਆ,
ਵਿਵਿਧ ਪ੍ਰਕਾਰ ਆ, ਹੁਣ ਵਿਵਿਧ ਪ੍ਰਕਾਰ ਸੁਣ ਲਿਆ, ਉਹ ਵਿਵਿਧ ਪ੍ਰਕਾਰ ਹੈ ਰਣ। ਪਹਿਲਾਂ ਗਿਆਨ ਚਰਚਾ ਦੇ ਸ਼ਰਤਾਂ ਤੈਅ ਕੀਤੀਆਂ ਵੀ ਜੇ ਹੁਣ ਨਿਰਾਕਾਰ ਦੀ ਗੱਲ ਕਰਨੀ ਹੈ ਸੰਸਾਰੀ ਬੋਲੀ 'ਚ ਕਿਵੇਂ ਹੋਜੂਗੀ? ਅਸੀਂ ਜਿਹਨੂੰ ਪੈਰ ਕਹਿੰਦੇ ਹਾਂ ਉਹ ਚਰਨ ਨਹੀਂ ਹਨ, ਅੰਦਰਲੇ ਸਰੀਰ ਦੇ ਪੈਰ ਕੀ ਹੁੰਦੇ ਨੇ? ਬਾਹਰਲੇ ਤਾਂ ਪੈਰ ਹੈਗੇ ਨੇ, ਅੰਦਰਲੇ ਸਰੀਰ ਦੇ ਪੈਰਾਂ ਦੇ ਨਾਂ ਵੱਖਰੇ ਰੱਖੇ ਚਰਨ। ਬਾਹਰਲੇ ਸਰੀਰ ਦੇ ਹੱਥ ਨੇ, ਅੰਦਰਲੇ ਸਰੀਰ ਦੇ ਵੀ ਹੱਥ ਹੋਣਗੇ, ਹੋਣੇ ਚਾਹੀਦੇ ਨੇ। ਜੇ ਸਰੀਰ ਅੰਦਰ ਉਹਦੇ ਵੀ ਹੱਥ ਹੋਣੇ ਚਾਹੀਦੇ ਨੇ। ਉਹਦਾ ਕੀ ਨਾਂ? ਉਹਦਾ ਨਾਂ ਹੈ ਕਰ। ਅੰਦਰਲੇ ਸਰੀਰ ਦਾ ਜਿਹੜਾ ਸਿਰ ਹੈ ਉਹਦਾ ਨਾਂ ਕੀ? ਉਹਦਾ ਨਾਂ ਹੈ ਸੀਸ। ਬਾਹਰਲਾ ਸਿਰ ਉਹਦਾ ਨਾਂ ਸੀਸ। ਅੰਦਰਲਾ ਜਿਹੜਾ ਹਾਰਟ ਹੈ ਉਹਦਾ ਨਾਂ ਕੀ? ਉਹਦਾ ਨਾਂ ਹੈ ਹਿਰਦਾ। ਦਿਲ ਵੀ ਕਿਹਾ ਹੋਇਆ, ਹਿਰਦਾ ਕਿਹਾ ਹੋਇਆ। ਸਾਰੇ ਨਾਂ ਅੱਡ ਦਿੱਤੇ ਹੋਏ ਨੇ। ਇਹ ਅੱਡ ਰੱਖਾਂਗੇ ਇਹਦੇ ਅਰਥ। ਭਾਸ਼ਾ ਅੱਡ ਹੈ, ਉਹ ਭਾਸ਼ਾ ਅੱਡ ਹੈ, ਬੋਲੀ ਅੱਡ ਹੈ, ਬ੍ਰਹਮ ਵਿੱਦਿਆ ਦੀ ਬੋਲੀ ਅੱਡ ਹੈ। ਜੇ ਬ੍ਰਹਮ ਵਿੱਦਿਆ ਨਹੀਂ ਆਉਂਦੀ ਅਰਥ ਕਿਵੇਂ ਕਰੇਗਾ? ਤਾਂ ਬ੍ਰਹਮ ਗਿਆਨ ਹੈ। ਸਾਇੰਸ ਜੇ ਪੜ੍ਹਨੀ ਹੈ ਤਾਂ ਸਾਇੰਸ ਦੀ ਭਾਸ਼ਾ ਅਲੱਗ ਹੈ, ਡਾਕਟਰੀ ਜੇ ਪੜ੍ਹਨੀ ਹੈ ਉਹਦੀ ਬੋਲੀ ਅਲੱਗ ਹੈ, ਮਕੈਨੀਕਲ ਇੰਜੀਨੀਅਰਿੰਗ ਪੜ੍ਹਨੀ ਉਹਦੀ ਬੋਲੀ ਅਲੱਗ ਹੈ, ਕੰਪਿਊਟਰ ਸਾਇੰਸ ਪੜ੍ਹਨੀ ਉਹਦੀ ਬੋਲੀ ਅਲੱਗ ਹੈ। ਕੰਪਿਊਟਰ ਸਾਇੰਸ ਦੇ ਵਿੱਚ ਜਿਹੜੇ ਲਫ਼ਜ਼ ਆਉਣਗੇ ਡਾਕਟਰੀ 'ਚ ਨਹੀਂ ਆ ਸਕਦੇ, ਉਹ ਮਕੈਨੀਕਲ ਲਾਈਨ ਦੇ ਵਿੱਚ ਨਹੀਂ ਆ ਸਕਦੇ, ਵੱਖਰੇ ਲਫ਼ਜ਼ ਆਉਣਗੇ ਉੱਥੇ। ਇੱਥੇ ਇਹੋ ਜਿਹਾ ਕੁਛ ਹੈ, ਜਾਂ ਗਿਆਨ ਹੀ ਬਦਲ ਗਿਆ, ਆਤਮ ਗਿਆਨ ਬਦਲ ਗਿਆ, ਉੱਥੇ ਲਫ਼ਜ਼ ਕਿਵੇਂ ਨਹੀਂ ਆਉਣਗੇ? ਨਵੇਂ ਹੀ ਆਉਣਗੇ। ਅਤੇ ਵਿਦਵਾਨ ਹੁਣ ਚੁੱਪ ਕਾਹਦੇ ਬੈਠੇ ਨੇ? ਇਹਨਾਂ ਗੱਲਾਂ ਦਾ ਉਹਨਾਂ ਨੇ ਧਿਆਨ ਹੀ ਨਹੀਂ ਕੀਤਾ। ਮੋਟੀ ਬੁੱਧੀ ਵਾਲੇ ਸੀ, ਮੋਟੀ ਬੁੱਧੀ ਵਾਲੇ ਗੁਰੂ ਨਾਨਕ ਨੂੰ ਅਨਪੜ੍ਹ ਮੰਨਦੇ ਸੀ, ਭਗਤਾਂ ਨੂੰ ਅਨਪੜ੍ਹ ਮੰਨਦੇ ਸੀ, ਆਪ ਨੂੰ ਪੜ੍ਹੇ ਲਿਖੇ ਮੰਨ ਲਿਆ। ਭਗਤਾਂ ਨੂੰ ਤਾਂ ਅਨਪੜ੍ਹ ਮੰਨ ਲਿਆ, ਆਪ ਨੂੰ ਪੜ੍ਹੇ ਲਿਖੇ ਮੰਨ ਲਿਆ, ਬਸ। ਹਾਂਜੀ,
ਦੈਂਤ ਰਾਜ ਅਰ ਦੇਵ ਨਿਰਪਾਰਾ।
ਆ ਦੈਂਤ ਰਾਜ ਆ ਨਾ ਜਿਹੜਾ, ਇਹ ਦੈਂਤ ਰਾਜ ਇਹਨੇ ਸਾਰੇ ਵਿਦਵਾਨ।
ਦੈਂਤ ਰਾਜ ਅਰ ਦੇਵ ਨਿਰਪਾਰਾ,
ਉਹ ਦੂਆ ਦੇਵ ਹੈ, ਦੇਵ ਨਿਰਪੈ, ਉਹ ਦੈਂਤ ਹੈ, ਉਹ ਦੇਵ ਹੈ। ਕੋਈ ਅਸਲੀ ਰਾਜਾ ਤਾਂ ਕੋਈ ਹਰ ਸਮਾਨ ਨਹੀਂ ਰਾਜਾ, ਅਸਲੀ ਤਾਂ ਰਾਜਾ ਦੇਵ ਹੀ ਹੈ, ਪਰ ਬਾਹਰ ਰਾਜ ਦੈਂਦ ਹੈ, ਸੰਸਾਰ ਵਿਭਾਗ ਦਾ ਰਾਜ ਦੈਂਦ ਹੈ। ਅੰਦਰਲੇ ਖਾਨੇ, ਅੰਦਰ ਖਾਨੇ ਰਾਜ ਕੋਈ ਹੋਰ, ਜਿਵੇਂ ਇੰਦਰਾਂ ਨੂੰ ਕਹਿ ਦਿੰਦੇ ਨੇ ਨਸੋਨੀਆਂ ਨੂੰ, ਬਈ ਬਾਹਰ ਲੱਗਦਾ ਮਨਮੋਹਣ ਸਿੰਘ ਰਾਜ ਕਰਦਾ, ਅਸਲ ਚਿੰਤਨਾ ਹੀ ਕਰ ਰਹੀ, ਸੋਨੀਆ ਹੀ ਕਰ ਰਹੀ ਹੈ, ਐਂ ਕਰਦਾ ਉਹ ਆਪੇ ਹੀ ਹੈ, ਪਰ ਪ੍ਰਗਟ ਕੋਈ ਹੋਰ ਹੈ, ਕਰਦਾ ਕੋਈ ਹੋਰ, ਕਹਿ ਦਿੰਦੇ ਨੇ ਨਾ। ਚਾਹੇ ਗੱਲ ਪੂਰੀ ਤਰ੍ਹਾਂ ਠੀਕ ਨਹੀਂ ਹੈ, ਪਰ ਲੱਗਦਾ ਤਾਂ ਹੈ ਨਾ ਕਰਦਾ। ਚੱਲ ਹਰਜ ਵੀ ਕੋਈ ਨਹੀਂ ਜੇ ਸਲਾਹ ਨਾ ਕਰਦੇ ਨੇ, ਸਲਾਹ ਨਾ ਕਰਨਾ ਤਾਂ ਸਾਰੀ ਕੈਬਨਿਟ ਦੀ ਸਾਰੇ ਮੁਲਕ ਦੀ ਸਲਾਹ ਨਾ ਕਰਨਾ ਚਾਹੀਦਾ। ਰਾਜ ਇਕੱਲਾ ਆਦਮੀ ਕਿਉਂ ਕਰੇ? ਪੀਪਲ ਜਦ ਹਕੂਮਤ ਪਬਲਿਕ ਦੀ ਹੈ, ਪਬਲਿਕ ਦੇ ਥਰੂ ਹਕੂਮਤ ਲਿਖਿਆ ਹੋਇਆ, ਗਵਰਮੈਂਟ ਬਾਈ ਪੀਪਲ। ਜੇ ਬਾਈ ਪੀਪਲ ਹੈ ਤਾਂ ਜੇ ਸੋਚਣ ਦੀ ਸਲਾਹ ਲੈਣ ਤਾਂ ਫਿਰ ਸਾਰਿਆਂ ਦੀ ਸਲਾਹ ਲੈਣੀ ਚਾਹੀਦੀ ਹੈ, ਇਕੱਲੇ ਇਕੱਲੇ ਦੀ ਸਲਾਹ ਲੈਣੀ ਚਾਹੀਦੀ ਹੈ। ਚੰਗੀ ਗੱਲ ਉਹਨੀ, ਜਿੰਨੇ ਆਦਮੀ ਦੀ ਸਲਾਹ ਲਓ ਉਹਨੀ ਚੰਗੀ ਗੱਲ ਹੈ। ਇਹ ਇਲਜ਼ਾਮ ਕਾਹਦਾ? ਆਪੇ ਤਾਂ ਤੁਸੀਂ ਤਾਨਾ ਸ਼ਾਹ ਬਣਾਉਂਦੇ ਹੋ ਸ਼ਰਾਰਤੀ। ਜੇ ਕੋਈ ਤਾਨਾ ਸ਼ਾਹ ਬਣ ਜਾਏ ਉਹ ਵੀ ਬੁਰਾ, ਜੇ ਸਲਾਹ ਲਵੇ ਉਹ ਵੀ ਬੁਰਾ, ਫਿਰ ਚੰਗਾ ਕੌਣ? ਚੰਗੇ ਤੁਸੀਂ ਹੋ ਸ਼ਰਾਰਤੀ, ਚੰਗੇ ਤੁਸੀਂ ਹੋ ਜਿਹੜੇ ਸ਼ਰਾਰਤੀ ਹੋ। ਜੇ ਸਲਾਹ ਲਵੇ ਉਹ ਵੀ ਬੁਰਾ, ਜੇ ਸਲਾਹ ਨਾ ਲਵੇ ਉਹ ਵੀ ਬੁਰਾ,
ਫਿਰ ਤਾਨਾ ਸ਼ਾਹ,
ਫਿਰ ਤਾਨਾ ਸ਼ਾਹ। ਚੰਗੇ ਕੌਣ ਹੋਏ? ਚੰਗੇ ਕੌਣ? ਅੱਗ ਲਾਉਣੇ ਵਾਲੇ, ਅੱਗ ਲਾਉਣੇ ਵਾਲੇ ਚੰਗੇ ਨੇ, ਇਹ ਨੇ ਵਿਦਵਾਨ। ਮਹਾਂ ਸ਼ਰਾਰਤੀ, ਮਹਾਂ ਸ਼ਰਾਰਤੀ, ਜਿੰਨਾ ਚਿਰ ਸ਼ਰਾਰਤੀ ਲੋਕਾਂ ਦੀਆਂ ਗੱਲਾਂ ਚੱਲਣਗੀਆਂ ਅਮਨ ਹੋ ਨਹੀਂ ਸਕਦਾ ਸੰਸਾਰ 'ਚ, ਹੱਕ ਸੱਚ ਦੀ ਕੋਈ ਗੱਲ ਕਰਦਾ ਹੀ ਨਹੀਂ। ਉਹ ਜੇ ਸਲਾਹ ਲੈਂਦਾ ਚੰਗੀ ਗੱਲ ਹੈ, ਮਾੜੀ ਕੀ ਹੈ? ਸਲਾਹ ਨਾ, ਜਿੱਦਾਂ ਸਲਾਹ ਨਾ, ਜਿਹੜੇ ਘਰ 'ਚ ਸਲਾਹ ਹੈ ਉੱਥੇ ਹੀ ਅਮਨ ਹੈ। ਜੇ ਪੁੱਠੀ ਸਲਾਹ ਦੇਵੇ ਉਹਦੀ ਕਿਵੇਂ ਮੰਨ ਲਵੇ? ਪੁੱਠੀ ਸਲਾਹ ਕਿਵੇਂ ਮੰਨ ਲਵੇ? ਉਹ ਕਹੇ ਮੇਰੀ ਸਲਾਹ ਵੀ ਪੁੱਠੀ ਹੈ, ਮੇਰੀ ਮੰਨੋ ਵੀ, ਉਹ ਤਾਂ ਮੁਸ਼ਕਿਲ ਗੱਲ ਹੈ ਮੰਨਣੀ। ਹਾਂਜੀ,
ਰਸਨਾ ਇਤੀ ਨ ਭਾਗ ਸੁਣਾਉ, ਗ੍ਰੰਥ ਵਜਣ ਤੇ ਅਤ ਡਰ ਪਾਉ।
ਰਸਨਾ ਇਤੀ, ਮੇਰੇ ਕੋਲ ਇੰਨੀ ਅਕਲ ਕਿੱਥੇ ਆ? ਮੈਂ ਵਿਸਤਾਰ ਨਾਲ ਦੱਸ ਦਵਾਂ ਕਿ ਕਿੰਨੇ ਪੱਖਾਂ ਤੋਂ ਗੱਲ, ਵਿਭਿੰਨ ਪ੍ਰਕਾਰ ਜਿਹੜੀ ਕਹਿੰਦੇ ਚਰਚਾ ਹੋਈ, ਸਾਰੀ ਗੱਲ ਵਿਸਤਾਰ ਨਾਲ ਨਹੀਂ ਕਹੀ ਜਾ ਸਕਦੀ ਇੱਥੇ, ਸਮਝੇ ਤੁਸੀਂ? ਉਹ ਇਸ਼ਾਰੇ ਮੂਜਬ ਮੈਂ ਗੱਲ ਕੀਤੀ ਹੈ। ਵਿਭਿੰਨ ਪ੍ਰਕਾਰ ਦੀ ਜਿਹੜੀ ਗੱਲ ਹੈ, ਵਿਭਿੰਨ ਪ੍ਰਕਾਰ ਦੀ ਜੇ ਗੱਲ ਸਾਰੀ ਖੋਲ੍ਹ ਕੇ ਦੱਸਣ ਲੱਗਿਆ, ਇੱਕ ਤਾਂ ਮੇਰੀ ਬੁੱਧੀ ਘੱਟ ਹੈ, ਕਹਿ ਦਿੱਤਾ ਬੁੱਧੀ ਘੱਟ ਹੈ, ਘੱਟ ਤਾਂ ਹੈ ਨਹੀਂ, ਘੱਟ ਤਾਂ ਐਨ ਗ੍ਰੰਥ ਵੱਧ ਜੂਗਾ ਦੂਏ ਪਾਸੇ,
ਗ੍ਰੰਥ ਵੱਢਣ ਤੇ ਅਤੀ ਡਰ,
ਪਤਾ ਵੀ ਗ੍ਰੰਥ ਐਡਾ ਬੜਾ ਹੋ ਜੂਗਾ, ਗ੍ਰੰਥ ਇਕੱਲਾ ਹੀ ਉਹ ਗੱਲ ਭੁੱਲ ਜੂਗੀ, ਆਹ ਗੱਲ ਰਹਿ ਜੂਗੀ। ਫਿਰ ਗੁਰਬਾਣੀ ਦੱਸੀ ਹੋਈ ਹੈ ਗੱਲ, ਗੁਰਬਾ ਆਦਿ ਗੁਰੂ ਗ੍ਰੰਥ ਖੋਲ੍ਹੀ ਹੋਈ ਹੈ ਗੱਲ, ਇਹ ਇਸ਼ਾਰੇ ਮੁਜਬ ਖੋਲ੍ਹੀ ਹੋਈ। ਮੋਸਟ ਕੁਆਲੀਫਾਈਡ ਆਦਮੀਆਂ ਵਾਸਤੇ ਹੈ ਗੁਰਬਾਣੀ, ਇਸ਼ਾਰੇ ਮੁਜਬ ਗੱਲ ਕਹੀ ਹੋਈ ਹੈ, ਸਮਝਣੀ ਬੁੱਝਣੀ ਤੁਸੀਂ ਆਪ ਹੈ। ਬੁੱਝਣ ਵਾਲੀ ਗੱਲ ਹੈ, ਸਮਝਣ ਵਾਲੀ ਥੋੜ੍ਹੀ ਹੈ। ਸਮਝਣ ਵਾਲੀ ਹੁੰਦੀ ਹੈ ਇੱਕ ਗੱਲ ਦਾ ਵਿਸਤਾਰ ਕਰ ਦੇਣਾ, ਬੁੱਝਣ ਵਾਲੀ ਗੱਲ ਹੈ ਟੂਕ ਮਾਤਰ ਕਹਿਤੀ, ਉਲਟੀ ਰੇ ਮਨ ਉਲਟੀ ਰੇ ਸਾਗਰ ਸਿਉ ਘਰ ਉਲਟੀ ਰੇ, ਟੂਕ ਕਹਿਤੀ, ਹੁਣ ਸਾਰੀ ਗੱਲ ਦਾ ਵਿਸਤਾਰ ਤੁਸੀਂ ਆਪ ਕਰਨਾ, ਬੁੱਝਣੀ ਆਪ ਹੈ ਗੱਲ ਕੀ ਕਹਿਤੀ। ਵਿਦਿਆ ਸੋਧੇ ਤੱਤ ਲੈ ਕਹਿਤਾ, ਹੁਣ ਇਹ ਗੱਲ ਬੁੱਝਣੀ ਆਪ ਹੈ, ਬਹੁਤ ਲੰਬਾ ਵਿਸਤਾਰ ਹੋ ਜੂਗਾ ਬੁੱਝਣ ਵੇਲੇ, ਇਹਦਾ ਵਿਸਤਾਰ ਕਰਦੀ ਬਹੁਤ ਬੜਾ ਹੋ ਜੂਗਾ। ਜਿਹੜਾ ਮਰਜ਼ੀ ਕਰ ਲਓ, ਇਹ ਤਾਂ ਕਿਤਾਬ ਲਿਖੀ ਜਾ ਸਕਦੀ ਹੈ ਇਕੱਲੇ ਇਕੱਲੇ 'ਤੇ, ਅਤੇ ਆਹ ਤਾਂ ਫਿਰ ਕੰਮ, ਉਹ ਤਾਂ ਕੰਮ, ਉਹ ਸ਼ਾਸਤਰ ਸਮਰਾਧਾਂ ਵਾਲੀ ਗੱਲ ਨਹੀਂ, ਉਹ ਗੱਡੇ ਲਿਖ ਕੇ ਮਾਰੋ, ਗੱਡਿਆਂ ਦੇ ਗੱਡੇ ਕਿਤਾਬਾਂ 'ਤੇ ਲਿਖਦਾ ਵੀ ਲੋਕ ਸਿਰਖ ਪਾਈ ਕਰੀ ਜਾਣ, ਲੱਭੇ ਕੁਛ ਬਣਾ। ਹਾਂਜੀ,
ਭੁਜੰਗ ਪ੍ਰਿਆਤ ਛੰਦ ਕਹਾਂ ਲਓ ਬਖਾਨੂ ਮਹਾਂਲੋਹ ਮਚਿਓ।
ਮੈਂ ਕਿੱਥੇ ਤੱਕ ਦੱਸੋ? ਮਹਾਂਲੋਹ ਮਚਿਓ, ਬੜ ਲੋਹ ਮਚਿਓ ਹੈ, ਤੱਤ ਗਿਆਨ ਦੀ ਗੱਲ ਘੱਟ ਹੈ, ਮਨ ਦੇ ਲੈਵਲ ਦੀਆਂ ਗੱਲਾਂ ਜ਼ਿਆਦਾ ਨੇ, ਸੰਸਾਰੀ ਗੱਲਾਂ ਜ਼ਿਆਦਾ ਨੇ, ਨਿਰਾਕਾਰੀ ਗੱਲ ਘੱਟ ਹੈ। ਕਿ ਦੂਆ ਸੰਸਾਰੀ ਹੈ ਨਾ ਗੱਲ ਕਰਨ ਵਾਲਾ, ਦੂਆ ਜਿਹੜਾ ਬਿਲਕੁਲ ਹੈ ਸੰਸਾਰੀ ਹੈ ਨਾ। ਮਹਾਂਲੋਹ ਮਚਿਓ,
ਦੋਹਾਂ ਔਰ ਤੇ ਵੀਰ ਏਕੇ ਨਾ ਬਚਿਓ,
ਦੋਹਾਂ ਪਾਸਿਆਂ ਤੋਂ ਇੱਕ ਵੀ ਸੂਰਮਾ ਨਹੀਂ ਬਚਿਆ, ਸਾਰੇ ਮਾਰੇ ਗਏ। ਐਸਾ ਲੋਹ ਮਚਿਆ ਸਾਰੇ ਯਾਰ ਗਏ, ਲੋਹ ਮਚੇ ਹੋਇਆ। ਦੇਖੋ ਚੰਡੀ ਹਾਰੀ ਹੋਈ ਨਹੀਂ ਬੰਦੀ ਕਿਤੇ, ਉੱਥੇ ਜਿੱਤ ਬੰਨੀ ਹੋਈ ਹੈ। ਉੱਥੇ ਤਾਂ ਫਤਿਹ ਹੋਈ ਹੋਈ ਹੈ, ਇੱਥੇ ਲੋਹ ਮਚਿਓ ਤੇ ਦੋਹਾਂ ਔਰ ਤੇ ਵੀਰ
ਕੋ ਨਾ ਬੇਕੇ ਨਾ ਬਚਿਓ,
ਏਕੇ ਨਾ ਬਚਿਓ। ਸਾਰੇ ਗਿਆਨ ਜ਼ਰੂਰ ਸੀ, ਪਰ ਉਹ ਗੱਲ ਨਹੀਂ ਸੀ ਵਿੱਚ ਜਿਹੜੀ ਜਿੱਤ ਪ੍ਰਾਪਤ ਕਰਨ ਵਾਲੀ ਗੱਲ ਹੈ ਉਹ ਨਹੀਂ ਸੀ।
ਤਵੇ ਆਣ ਜੂਟੇ ਦੋ ਛਤਰਧਾਰੀ,
ਛਤਰਧਾਰੀ ਦੋ ਥੱਲੇ ਵਾਲੇ ਮਰ ਗਏ ਤੇ ਛਤਰਧਾਰੀ ਆ ਕੇ ਜੁੱਟ ਗਏ। ਹਾਂ,
ਪਰਾ ਲੋਹ ਗਾੜੋ ਕਪੀ ਭੂਮੀ ਸਾਰੀ,
ਫਿਰ ਲੋਹ ਫਿਰ ਜੰਗ ਫਿਰ ਮੱਚ ਗਈ ਲੋਹ ਗਾੜੋ। ਇਹ ਤਾਂ ਗੂੜ ਗਿਆਨ ਦੀ ਗੱਲ ਚੱਲ ਪਈ ਉਦੋਂ, ਪਹਿਲਾਂ ਨਾ ਗੂੜ ਗਿਆਨ,
ਪਰਾ ਲੋਹ ਗਾੜੋ ਕਪੀ ਭੂਮੀ ਸਾਰੀ, ਹਾਂ
ਗੂੜ ਗਿਆਨ ਦੀ ਗੱਲ ਚੱਲ ਪਈ, ਬਰੀਕੀ ਦੀ ਗੱਲ ਚੱਲ ਪਈ। ਇਹਦੇ 'ਚ ਵੀ ਬਹੁਤ ਬਰੀਕੀ ਹੈ, ਸੰਸਾਰੀ ਜਿਹੜਾ ਗਿਆਨ ਹੈ ਇਹ 'ਚ ਵੀ ਬਹੁਤ ਬਰੀਕੀ ਹੈ। ਜਦੋਂ ਐਟਮ ਨੂੰ ਕੱਟ ਦਿੰਦੇ ਹਾਂ ਉਦੋਂ ਕੀ ਰਹਿ ਜਾਂਦਾ, ਸ਼ਕਤੀ ਬਣ ਜਾਂਦੀ ਹੈ, ਡਿਫਿਊਜ਼ ਹੋ ਜਾਂਦੀ, ਉੱਥੇ ਕੀ ਹੱਥ ਆਉਂਦਾ, ਕੁਝ ਨਹੀਂ, ਸ਼ਕਤੀ ਉਹ ਵੱਜ ਜਾਂਦੀ ਹੈ। ਫਿਰ ਉੱਥੇ ਸ਼ਕਤੀ ਉੱਧਰ ਮਨ ਵੀ ਸ਼ਕਤੀ ਹੈ, ਇੱਥੇ ਵੀ ਬਰੀਕੀ ਚਲੀ ਜਾਂਦੀ ਹੈ, ਇੱਧਰ ਵੀ ਉੱਧਰ ਵੀ ਬਰੀਕੀ ਚਲੀ ਜਾਂਦੀ ਹੈ। ਹਾਂ,
ਜੁਟੇ ਰਾਵ ਦੋ ਉੱਠੀ ਧੂਰ ਐਸੀ, ਪਰਲੇ ਕਾਲ ਕੀ ਅਗਨੀ ਕੀ ਧੂਮਰ ਜੈਸੀ।
ਜਦੋਂ ਦੋਵੇਂ ਜਾਣੇ ਚੱਲੇ ਉਹ ਸ਼ਕਤੀ ਦੀ ਗੱਲ ਕਰਦੇ ਨੇ ਲੋਕ, ਜਿਹੜੇ ਸੰਸਾਰੀ ਸ਼ਕਤੀ ਦੀ ਗੱਲ ਕਰਦੇ ਨੇ, ਮਾਇਆ ਦੀ ਜਿਹੜੀ ਸ਼ਕਤੀ ਹੈ ਉਹਦੀ ਉਹ ਗੱਲ ਕਰਦੇ ਨੇ, ਗ੍ਰੈਵਿਟੀ ਪਾਵਰ ਦੀ ਗੱਲ ਕਰਦੇ ਨੇ, ਗ੍ਰੈਵਿਟੀ ਪਾਵਰ ਹੈ ਜਿਹੜੀ ਇਹ ਸ਼ਕਤੀ ਹੈ ਸਭ ਕੁਛ, ਉਹਦੀ ਗ੍ਰੈਵਿਟੀ ਪਾਵਰ ਹੈ ਨਾ, ਜਿਹਦੇ ਨਾਲ ਸੰਸਾਰ ਫਿਰ ਥੰਮਾ ਗਗਨ ਰਹਾਇਆ, ਜਿਹਦੇ ਨਾਲ ਜ਼ਮੀਨ ਘੁੰਮਦੀ ਹੈ, ਥੰਮੀ ਹੋਈ ਹੈ ਜ਼ਮੀਨ, ਇਸੇ ਨੂੰ ਸ਼ਕਤੀ ਮੰਨਦੇ ਨੇ। ਹੋਰ ਜਿਹੜੀ ਆ ਇਹਦੇ ਵਿੱਚ ਹੁੰਦੀ ਹੈ ਅਰਥ ਜੇ ਹਿਊਜ ਹੈ ਮੈਗਨੇਟ, ਮੈਗਨੇਟ ਪਾਵਰ ਨੂੰ ਮੰਨਦੇ ਨੇ, ਉਹ ਸੂਈ ਜਾਂਦੀ ਹੈ ਨੌਰਥ ਸਾਊਥ ਨੂੰ, ਵੀ ਉਹ ਕੋਈ ਸ਼ਕਤੀ ਹੈ, ਮੈਗਨੇਟ ਦੀ ਸ਼ਕਤੀ ਹੈ, ਮੈਗਨੇਟ ਸਾਡਾ ਬਣਾਇਆ ਹੋਇਆ, ਇਸੇ ਨੂੰ ਸ਼ਕਤੀ ਮੰਨੀ ਜਾਂਦੇ ਨੇ ਸਾਇੰਸ ਦਾ। ਇਹ ਤੋਂ ਬਿਨਾਂ ਹੋਰ ਕੋਈ ਸ਼ਕਤੀ ਹੈ ਉਹ ਨਹੀਂ, ਉਹ ਭਾਈ ਮੈਗਨੇਟ ਬਣਾਇਆ ਕਿਹਨੇ ਆ, ਜਿਹਨੇ ਬਣਾਇਆ ਉਹ ਕੌਣ ਹੈ, ਮੈਗਨੇਟ ਹੋਰ ਚੀਜ਼ ਹੈ, ਬਣਾਉਣ ਵਾਲਾ ਹੋਰ ਹੈ, ਬਣਾਉਣ ਵਾਲੇ ਬੰਨੀ ਨਹੀਂ ਸੂਈ ਉਹਨਾਂ ਦੀ, ਇੱਕ ਚੀਜ਼ ਬਣੀ ਹੋਈ ਹੈ, ਇੱਕ ਬਣਾਉਣ ਵਾਲਾ ਹੈ, ਬਣਾਉਣ ਵਾਲੇ ਵੱਲ ਧਿਆਨ ਦੇ, ਬਣਾਉਣ ਵਾਲਾ ਤਾਂ ਆਪ ਆਤਮ ਧਿਆਨ ਹੀ ਨਹੀਂ ਨਾ, ਆਤਮ ਧਿਆਨ ਹੀ ਨਹੀਂ, ਅੰਤਰ ਧਿਆਨੀ ਹੋਵੇ ਤਾਂ ਆਤਮ ਧਿਆਨੀ ਹੋਵੇ, ਅੰਤਰ ਧਿਆਨੀ ਨਹੀਂ ਆਤਮ ਧਿਆਨੀ ਨਹੀਂ, ਬਾਹਰ ਧਿਆਨੀ ਨੇ, ਬਾਹਰ ਹੈ ਮੈਗਨੇਟ, ਉਹ ਮੈਗਨੇਟ ਬਾਹਰ ਹੈ। ਆਪਣੇ ਬੁੱਧ ਬਲ ਦਾ ਨਹੀਂ ਗਿਆਨ ਕਰਦੇ, ਜਿਹੜੀ ਬੁੱਧੀ ਨੇ ਮੈਗਨੇਟ ਬਣਾਇਆ ਖੋਜਿਆ ਉਹ ਬੁੱਧੀ ਕੀ ਹੈ, ਉਹ ਬੁੱਧੀ ਦਾ ਬਲ ਕੀ ਹੈ, ਉਹਦਾ ਧਿਆਨ ਨਹੀਂ ਹੈ, ਜੋ ਬਣਾਇਆ ਉਹਦਾ ਧਿਆਨ, ਇੰਜਣ ਬਣਾ ਲਿਆ ਰੇਲ ਦਾ ਉਹਦਾ ਧਿਆਨ, ਪੈਟਰੋਲ ਦੀ ਸ਼ਕਤੀ ਦਾ ਧਿਆਨ, ਬੁੱਧ ਬਲ ਦਾ ਧਿਆਨ ਨਹੀਂ।
ਜੁਟੇ ਰਾਵ ਦੋ ਉੱਠੀ ਧੂਰ ਐਸੀ,
ਦੋਵੇਂ ਐਸੇ ਜੁਟੇ ਜੁੱਤ ਨੂੰ ਐਸੇ ਗਿਆਨ ਦੀ ਧੂੜ ਹੋਈ, ਦੋਹਾਂ ਗਿਆਨਾਂ ਦੀ, ਸੰਸਾਰੀ ਦੀ ਨਿਰਾਕਾਰੀ ਦੀ।
ਪਰਲੇ ਕਾਲ ਕੀ ਅਗਨੀ ਕੀ ਧੂਮਰ ਜੈਸੀ,
ਐਂ ਸਮਝ ਲਓ ਜਿਵੇਂ ਪਰਲਾ ਕਾਲ ਦੀ ਪਰਲਾ ਆਉਂਦੀ ਹੈ, ਜਾਂ ਸਾਰਿਆਂ ਨੂੰ ਕਾਲ ਆਪਣੇ ਕਲਾਵੇ 'ਚ ਲੈ ਲੈਂਦਾ, ਖਤਮ ਕਰਨਾ ਹੁੰਦਾ, ਉਹ ਤੋਂ ਪਹਿਲਾਂ ਜਿਹੜੀ ਧੂੜ ਉੱਠਦੀ ਹੈ, ਜਿਵੇਂ ਧੂੰਆਂ ਬਣਦਾ ਨਾ, ਧੂੰਆਂ
ਧੂਮਰ ਜੈਸੀ,
ਧੂੰਆਂ ਜੇ ਉਹਨੂੰ ਅੱਗ ਨਾ ਫੜੇ ਤਾਂ ਧੂੰਆਂ ਰਹਿ ਜਾਂਦਾ, ਜੇ ਅੱਗ ਫੜ ਲਵੇ ਅੱਗ ਬਣ ਜਾਂਦੀ ਹੈ, ਉਹ ਧੂਮਰੇ ਹੈ, ਅੱਗ ਨਹੀਂ ਫੜੀ, ਅੱਗ ਫੜੇ ਤਾਂ ਰੋਸ਼ਨੀ ਹੋਵੇ, ਧੂੰਆਂ ਹੈ ਅੱਗ ਨਹੀਂ ਫੜਦਾ, ਅੱਗ ਫੜਨ ਵਾਲੀ ਚਿੰਗਾਰੀ ਨਹੀਂ ਹੈ, ਉਹ ਜਿਹੜਾ ਹੈ ਨਾ ਚਮਕਣ ਤਾਰੇ ਪਿੰਨੀ ਰੈਨੜੀਏ, ਚਮਕਣ ਤਾਰੇ ਜਾਗਾਂ ਸੰਤ ਜਨਾ ਤੇਰੇ ਰਾਮ ਪਿਆਰੇ, ਉਹ ਸਪਾਰਕ ਪੈਦਾ ਹੋਵੇ ਤਾਂ ਧੂੰਆਂ ਨੂੰ ਅੱਗ ਪਵੇ, ਸਪਾਰਕ ਹੈ ਨਹੀਂ ਨਾ ਕਿਤੇ, ਚੇਤਰ ਮਨ ਦਾ ਜੋੜ ਹੋਵੇ ਦੋਵੇਂ ਆਪਸ ਵਿੱਚ ਹੀ ਮਿਲਣ ਤਾਂ ਸਪਾਰਕ ਪੈਦਾ ਹੋਵੇ, ਉਹਨਾਂ ਦੇ ਮੇਲ 'ਚੋਂ ਸਪਾਰਕ ਪੈਦਾ ਹੋਵੇ, ਦੋਵੇਂ ਮਨ ਦੇ ਲੈਵਲ 'ਤੇ ਗੱਲ ਕਰਦੇ ਨੇ। ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਹੈ, ਗੁਰਬਾਣੀ ਨੂੰ ਪੜ੍ਹਦੇ ਨੇ, ਉਹ ਨਹੀਂ ਚਰਚਾ ਜਿੱਤ ਸਕਦੇ ਗਿਆਨ ਦੀ, ਜਿਨ੍ਹਾਂ ਨੇ ਗੁਰਬਾਣੀ ਤੋਂ ਪੜ੍ਹਿਆ ਉਹ ਹੈ ਨਹੀਂ ਕੋਈ, ਗੱਲ ਤਾਂ ਗੁਰਬਾਣੀ ਦੀ ਕਰਦੇ ਨੇ, ਅਧਪ ਜਦ ਕਰਦੇ ਨੇ, ਅਧਪ ਜਦ ਗੱਪਾਂ ਜੋੜੀਆਂ ਹੋਈਆਂ ਨੇ ਵਿੱਚ, ਜਦੋਂ ਕਹਿੰਦੇ ਨੇ ਵੀ ਬਾਬੇ ਦੀਪ ਸਿੰਘ ਨੇ ਸੀਸ ਹੱਥ 'ਤੇ ਰੱਖ ਲਿਆ ਆ ਪੰਜ ਪਿਆਰੇ ਸਾਜੇ, ਦੂਏ ਦੇ ਦੂਆ ਸਿਰ ਲਾ ਤਾ, ਦੂਏ ਮੰਨਦੇ ਨਹੀਂ ਵੀ ਸੈਂਟੀਫਿਕ ਹੈ ਨਹੀਂ ਗੱਲ, ਇਹ ਦੁਨੀਆਂ ਵੀ ਨਹੀਂ ਮੰਨਦੀ ਵੀ ਹੁਣ ਕੱਟ ਕੇ ਦਿਖਾਓ ਸਿਰ, ਹੁਣ ਚੱਕ ਕੇ ਦਿਖਾਓ, ਜਾਂ ਪੱਥਰ 'ਚੋਂ ਤੁਸੀਂ ਭਗਵਾਨ ਹੁਣ ਪਾ ਕੇ ਦਿਖਾਓ, ਬਾਅਦ 'ਚ ਕਿਸੇ ਨੇ ਕਿਉਂ ਨਹੀਂ ਪਾਇਆ? ਤਾਂ ਗੱਲਾਂ ਹੌਲੀਆਂ ਪਈ ਜਾਂਦੀਆਂ ਉਹਨਾਂ ਦੀਆਂ, ਇਤਿਹਾਸ 'ਤੇ ਗੱਲਾਂ ਕਰਦੇ ਨੇ, ਝੂਠੀਆਂ ਗੱਲਾਂ ਕਰਦੇ ਨੇ, ਸੱਚ ਨਾਲ ਝੂਠ ਬਹੁਤਾ ਮਿਕਸ ਹੋਇਆ ਹੋਇਆ, ਉਹ ਤੋਂ ਹਾਰੀ ਜਾਂਦੇ ਨੇ। ਹਾਂਜੀ,
ਨਾ ਹਾਥੇ ਪਸਾਰਾ ਤਾਂ ਦ੍ਰਿਸ਼ਟੀ ਆਵੈ, ਕਛੂ ਭੂਮੀ ਆਕਾਸ਼ ਹੇਰੋ ਨਾ ਜਾਵੈ।
ਕੁਛ ਵੀ ਹੱਥ ਦਿਖਾਈ ਨਹੀਂ ਦੇ ਰਿਹਾ ਲੋਕਾਂ ਨੂੰ, ਸੱਚ ਕੀ ਹੈ ਝੂਠ ਕੀ ਹੈ, ਦੁਨੀਆ ਬੱਬਲ ਭੂਸੇ 'ਚ ਪਈ ਹੋਈ ਹੈ, ਹੱਥ ਮਾਰਿਆ ਨਹੀਂ ਦੀਂਦਾ ਕੁਛ। ਜੇ ਮਨ ਕੋਸ਼ਿਸ਼ ਕਰਦਾ, ਜਿੱਤ ਕੋਸ਼ਿਸ਼ ਕਰਦਾ, ਧੂਆਂ ਦੂਰ ਹਟਾਉਣ ਦੀ ਨਹੀਂ ਹੈ, ਕੁਛ ਸਮਝ 'ਚ ਨਹੀਂ ਆ ਰਹੀ ਲੋਕਾਂ ਨੂੰ। ਅੱਜ ਮੈਂ ਹੁਣ ਸੈਮੀਨਾਰ ਹੁੰਦਾ ਰਿਹਾ, ਸੈਮੀਨਾਰ ਹੁੰਦੇ ਰਹੇ, ਕੀ ਰਿਜ਼ਲਟ ਕੀ ਨਿਕਲਦਾ ਰਿਹਾ? ਜੀਰੋ, ਕੁਛ ਵੀ ਨਹੀਂ। ਹੁਣ ਜਿੰਨੀਆਂ ਕਥਾ ਕੀਰਤਨ ਜੋ ਹੁੰਦਾ ਪੱਲੇ ਕੀ ਪੈਂਦਾ? ਕੁਛ ਵੀ ਨਹੀਂ। ਰੋਜ਼ ਕਥਾ ਉੱਥੋਂ ਆਉਂਦੀ ਹੈ, ਕੀ ਹੈ ਰਿਜ਼ਲਟ? ਕੀ ਹੈ? ਕੁਛ ਵੀ ਨਹੀਂ। ਹੱਥ ਮਾਰੇ ਤਾਂ ਕੱਖ ਵੀ ਨਹੀਂ ਵਿੱਚੋਂ ਲੱਭਦਾ, ਐਸੀ ਹਾਲਤ।
ਕਛੂ ਭੂਮੀ ਆਕਾਸ਼ ਹੇਰੋ ਨਾ ਜਾਵੈ,
ਨਾ ਭੂਮੀ ਨਾ ਆਕਾਸ਼ ਪਤਾ ਹੀ ਨਹੀਂ ਦਿੰਦਾ, ਇੱਕੋ ਹੀ ਬਣਾ ਦਿੱਤਾ ਭੂਮੀ। ਨਾ ਤਾਂ ਕਿਸੇ ਨੂੰ ਭੂਮੀ ਦੀ ਸਮਝ ਆਉਂਦੀ ਹੈ, ਉਹ ਭੂਮੀ ਕਹਿੰਦੇ ਨੇ, ਧਰਤੀ ਸਮਝ ਲੈਂਦੇ ਨੇ। ਉਹ ਧਰਤੀ ਉਹ ਦੋਵੇਂ ਮੰਨੀ ਬੈਠੇ ਨੇ, ਭੂਮੀ ਨੂੰ ਹਿਰਦਾ ਭੂਮੀ ਦੋਵੇਂ ਭੁੱਲ ਗਏ। ਉਹ ਨਾਮ ਹੈ, ਉਹ ਕਹਿੰਦੇ ਨਾਮ ਬੀਜ ਕੇ ਦਿਖਾਓ, ਫਿਰ ਇਹ ਜੇ ਭੂਮੀ ਇਹ ਹੈ ਨਾਮ ਬੀਜ ਕੇ ਦਿਖਾਓ, ਚੁੱਪ। ਉਹ ਜੇ ਧਰਤ ਪਈ ਹਰਿਆਵਲੀ ਆਹੀ ਹੈ, ਸਤਿਗੁਰ ਬੈਠਾ ਜਾਏ, ਜੇ ਪਵਿੱਤਰ ਥਾਨ ਇਹੀ ਹੈ ਤਾਂ ਇੱਥੇ ਨਾਮ ਬੀਜ ਕੇ ਦਿਖਾਓ, ਫਿਰ ਨਾਮ ਪੈਦਾ ਕਰਕੇ ਦਿਖਾਓ ਥੱਲੇ, ਝੂਠ। ਅਤੇ ਜਿੱਥੇ ਸੰਤ ਨੂੰ ਦੁੱਖੀ ਹੈ ਥਾਨ ਭ੍ਰਸ਼ਟ ਹੋਏ, ਤੁਸੀਂ ਤਾਂ ਥਾਨ ਭ੍ਰਸ਼ਟ ਨੂੰ ਫਿਰ ਜਿੱਥੇ ਜਿੱਥੇ ਸਿੰਘਾਂ ਨੂੰ ਸ਼ਹੀਦ ਕੀਤਾ ਹੋਵੇ, ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੋਵੇ, ਫਿਰ ਉਹ ਕੀ ਥਾਨ ਉਹਨੂੰ ਪਵਿੱਤਰ ਕਹਾਂਗੇ? ਗੁਰਬਾਣੀ ਤਾਂ ਕੁਛ ਹੋਰ ਕਹਿੰਦੀ ਹੈ, ਗੁਰਬਾਣੀ ਤਾਂ ਕੁਛ ਹੋਰ ਕਹਿੰਦੀ ਹੈ, ਸੰਤ ਕੇ ਦੁਖੀ ਥਾਨ ਭ੍ਰਸ਼ਟ ਹੋਏ। ਕਿ ਇਹ ਮੰਨਾਂਗੇ, ਗੁਰਬਾਣੀ ਦੀ ਗੱਲ ਮੰਨਾਂਗੇ, ਆ ਜੋ ਅਸੀਂ ਬਣਾ ਲਈ ਆਪਣੇ ਆਪ ਉਹ ਮੰਨਾਂਗੇ? ਜਦ ਇੱਥੇ ਲਿਆਉਂਦੇ ਨੇ ਗੱਲ, ਫਿਰ ਭੱਜ ਜਾਂਦੇ ਨੇ, ਪਿਆਗ ਭਗੋਲੇ ਹੋ ਜਾਂਦੇ ਨੇ, ਝੂਠੇ ਜੋ ਹੋਏ। ਅਸਲ 'ਚ ਦੁਕਾਨ ਬਣਾਉਣੀ ਸੀ, ਦੁਕਾਨ ਚੱਲ ਗਈ, ਸੋਨਾ ਚੜ੍ਹਦਾ, ਦੁਕਾਨਦਾਰੀ ਕਰਨੀ ਸੀ ਪ੍ਰਚਾਰ ਕਰਕੇ, ਉਹ ਦੁਕਾਨ ਚੱਲ ਗਈ। ਜੇ ਕੋਈ ਸੱਚ ਬੋਲਦਾ ਮਾੜਾ, ਜੇ ਸੱਚ ਬਰਦਾਸ਼ਤ ਨਹੀਂ, ਧਰਮ ਕਿੱਥੋਂ ਰਹਿ ਗਿਆ ਤੁਹਾਡੇ ਕੋਲ? ਇਸ ਕਰਕੇ ਤਰਕਸ਼ੀਲ ਖੜ੍ਹੇ ਹੋ ਗਏ, ਇਸ ਕਰਕੇ ਦੂਏ ਖੜ੍ਹੇ ਹੋ ਗਏ, ਆਪਣੀ ਕਮੀ ਨਹੀਂ ਨਜ਼ਰ ਆਉਂਦੀ, ਧਰਮ ਕਿੱਥੇ ਰਹਿ ਗਿਆ? ਸੱਚ ਤਾਂ ਤੁਹਾਨੂੰ ਕਬੂਲ ਨਹੀਂ ਹੈ। ਹਾਂਜੀ,
ਅੜਿੱਲ ਤੀਸ ਸੈਸ ਛੂਹਣੀ ਦਲ ਜਬ ਜੂਜਤ ਭਇਓ,
ਤੀਸ ਹਜ਼ਾਰ ਛੂਹਣੀ ਦਲ
ਜਬ ਜੂਜਤ ਭਇਓ,
ਜੂਜ ਭਇਓ ਸਾਰੇ ਹਾਰ ਖਾ ਗਏ, ਨਹੀਂ ਗੱਲ ਬਣੀ ਕਿਸੇ ਤੋਂ, ਗੱਲ ਬਹੁਤੀ ਜ਼ਿਆਦਾ ਨਹੀਂ ਹੈ। ਜੇ 30,000 ਛੂਹਣੀ ਹੈ, 30,000 ਨੂੰ ਦੁੱਗਣਾ ਕਰ ਲਓ, 2,00,000 ਨਾਲ ਗੁਣਾ ਕਰ ਲਓ। ਉਹ ਦੁਨੀਆਂ ਦੀ ਆਬਾਦੀ 'ਚ ਇਹੀ ਗੱਲ ਅੱਜ ਵੀ ਤਾਂ ਰੜਕ ਹੋ ਰਹੀ ਹੈ, ਅੱਜ ਕਿਹੜਾ ਕਹਾਂ ਪਤਾ ਕਿਸੇ ਨੂੰ, ਸਾਰੇ ਰੜਕ ਹੋ ਰਹੀ ਹੈ ਗੱਲ, ਸਾਰੀ ਦੁਨੀਆਂ ਹੀ ਲੱਗੀ ਹੋਈ ਹੈ, ਸਾਰੀਆਂ ਯੂਨੀਵਰਸਿਟੀਆਂ ਲੱਗੀਆਂ ਹੋਈਆਂ ਨੇ। ਹੁਣ ਦੀ ਆਬਾਦੀ ਨੂੰ ਘੱਟ ਹੈ, ਅੱਜ ਦੀ ਆਬਾਦੀ ਨੂੰ ਘੱਟ ਹੈ ਇਹ ਗਿਣਤੀ, ਇਹ ਕੁਛ ਇੱਕ ਗੱਲ ਨਹੀਂ, ਸਾਰੇ ਸੰਸਾਰ ਦੀ ਗੱਲ, ਚਰਚਾ ਸੰਸਾਰਕ ਲੈਵਲ 'ਤੇ ਚੱਲ ਰਹੀ ਹੈ, ਅੱਜ ਵੀ ਤਾਂ ਚੱਲ ਰਹੀ ਹੈ। ਅੱਜ ਰਿਜ਼ਲਟ ਆ ਗਿਆ ਕਿਸੇ ਕੋਲ, ਦੱਸਣ ਕੀ ਹੈ? ਕੁਛ ਵੀ ਨਹੀਂ, ਧਰਮ ਸਾਰੇ ਬਣੇ ਹੋਏ ਨੇ, ਘੱਟ ਕੋਈ ਵੀ ਨਹੀਂ ਹੈ। ਆਪਣੇ ਨੂੰ ਕਹਿੰਦਾ ਸਾਡਾ ਵਧੀਆ, ਉਹ ਕਹਿੰਦਾ ਸਾਡਾ ਵਧੀਆ, ਉਹ ਕਹਿੰਦਾ ਸਾਡਾ ਵਧੀਆ, ਸੋਨਾ ਸਾਰਿਆਂ 'ਤੇ, ਹੀਰੇ ਸਾਰਿਆਂ 'ਤੇ ਚੜ੍ਹਦੇ ਨੇ,
ਭੀੜ ਸਾਰਿਆਂ 'ਤੇ,
ਭੀੜ ਸਾਰਿਆਂ 'ਤੇ ਬਥੇਰੀ ਹੈ। ਮੋਮਬੱਤੀਆਂ ਦੇ ਉਹ ਕੱਢਦੇ ਸੀ ਕੈਂਡਲ ਮਾਰਚ, ਅੰਗਰੇਜ਼ ਹੁਣ ਸਿੱਖ ਕੱਢਣ ਲੱਗ ਗਏ। ਹੁਣ ਸਿੱਖਾਂ ਦੇ ਕੈਂਡਲ ਮਾਰ ਚੱਲ ਪਿਆ ਅੰਗਰੇਜ਼ਾਂ ਦੇ, ਅੰਗਰੇਜ਼ ਸਿੱਖ ਬਣ ਨੂੰ ਫਿਰਦੇ ਨੇ, ਅੰਗਰੇਜ਼ ਬਣ ਨੂੰ ਫਿਰਦੇ ਨੇ। ਉਹ ਤਾਂ ਕਹਿੰਦੇ ਸਾਡਾ ਧਰਮ ਬੇਕਾਰ ਹੈ, ਇਹਨਾਂ ਦਾ ਉਦੋਂ ਵੀ ਬੇਕਾਰ ਹੈ। ਉਹ ਚੰਗੇ ਦੀ ਖੋਜ ਵਿੱਚ ਤਾਂ ਹਨ, ਇਹ ਤਾਂ ਚੰਗੇ ਦੀ ਖੋਜ ਵਿੱਚ ਵੀ ਨਹੀਂ ਹਨ, ਇਹ ਤਾਂ ਚੰਗਾ ਮੰਨੀ ਉਹ ਬੈਠੇ ਨੇ। ਜਾਂਦੇ ਕਿੱਧਰ ਨੂੰ ਨੇ? ਜਾਂਦੇ ਬੰਦਿਆਂ ਵੱਲ ਨੂੰ ਨੇ, ਕੈਂਡਲ ਮਾਰਚ ਮੋਮਬੱਤੀਆਂ ਦਾ। ਪੈਂਟਾਂ ਨਾ ਕਰਪਾਨਾ, ਅੰਗਰੇਜ਼ ਚੋਲੇ ਪਾਉਂਦੇ ਨੇ, ਇਹ ਪੈਂਟਾਂ ਪਾਉਣ ਲੱਗ ਗਏ। ਇਹ ਤਾਂ ਪਤਾ ਲੱਗਦਾ ਹੈ, ਇਹ ਦੁਬਾਲਾ ਨਿਕਲ ਗਿਆ, ਨਿਕਲਿਆ ਹੈ ਦੁਬਾਲਾ। ਸਿਰਫ ਉਹਨਾਂ ਤੋਂ ਪ੍ਰਭਾਵਿਤ ਕਿਹੜੀ ਗੱਲ ਤਾਂ ਮਾਇਆ ਤੋਂ, ਉਹਨਾਂ ਦੀ ਤੋਂ, ਉਹਨਾਂ ਦੇ ਉਹਨਾਂ ਕੋਲ ਕਾਰਾਂ ਨੇ, ਉਹਨਾਂ ਕੋਲ ਇਹ ਚੀਜ਼ ਤੋਂ, ਮਾਇਆ ਤੋਂ ਪ੍ਰਭਾਵਿਤ ਨੇ, ਹੋਰ ਤਾਂ ਕੁਛ। ਮਾਇਆਧਾਰੀ ਨੇ, ਮਾਇਆ ਤੋਂ ਪ੍ਰਭਾਵਿਤ ਨੇ ਉਹਨਾਂ ਦੀ ਤੋਂ। ਹਾਂਜੀ,
ਦੋਹੂੰ ਨਿਰਪਣ ਕੇ ਕੋਪ ਅਧਿਕ ਤਬ ਹੀ ਭਇਓ।
ਦੋਏ ਜਦ ਕੋਈ ਰਿਜ਼ਲਟ ਨਹੀਂ ਨਾ ਨਿਕਲਦਾ, ਦੋਏ ਰਾਜੇ ਬਹੁਤ ਗੁੱਸੇ 'ਚ ਹੋ ਗਏ, ਜ਼ਿਆਦਾ ਲਾਲੋ ਲਾਲ ਹੋ ਗਏ, ਗੁੱਸੇ ਨਾਲ ਗੱਲ ਕਰਨ ਲੱਗ ਗਏ। ਜੋ ਵਕੀਲ ਲੜ ਪੈਂਦੇ ਨੇ, ਹੋਰ ਮਤਲਬ ਕੱਪੜੇ ਪਾਲਣ 'ਤੇ ਹੀ ਜਾਂਦੇ ਨੇ ਆਪਣੇ, ਦੂਏ ਦੇ ਤਾਂ ਨਹੀਂ ਪਾਲਦੇ, ਆਪਣੇ ਪਾਲਣ 'ਤੇ ਹੀ ਜਾਂਦੇ ਨੇ ਵਕੀਲ ਸਿਆਣੇ ਹੁੰਦੇ ਨੇ। ਕੱਪੜਿਆਂ ਤੋਂ ਬਾਹਰ, ਐਂ ਕਹਿ ਲਓ ਵੀ ਕੱਪੜਿਆਂ ਤੋਂ ਬਾਹਰ ਹੁੰਦੇ ਜਾਂਦੇ ਨੇ।
ਪੀਸ ਪੀਸ ਰਦਨਮ ਛੰਦ ਬਿਸਕ ਪ੍ਰਹਾਰ ਹੀ,
ਦੰਦ ਪੀਂਦੇ ਨੇ। ਜਾਂ ਦੰਦ ਪੀਣ ਲੱਗ ਜਾਏ ਆਦਮੀ, ਫਿਰ ਗੁੱਸੇ ਦੀ ਹੱਦ ਹੋ ਜਾਂਦੀ ਹੈ। ਉਹ ਐਂ ਗੱਲ ਪ੍ਰਹਾਰ ਕਰਦੇ ਨੇ ਆਪਣੇ ਆਪਣੀ ਗੱਲ ਦਾ, ਦੰਦ ਪੀਂਦੇ ਨੇ ਇੱਕ ਦੂਜੇ 'ਤੇ, ਇੰਨਾ ਗੁੱਸਾ।
ਹੋ ਜੋ ਜੀ ਭੀਤਰ ਕੋਪ ਸੋ ਪ੍ਰਗਟ ਦਿਖਾ ਰਹੀ,
ਪਤਾ ਵੀ ਦੋਹਾਂ ਦੇ ਅੰਦਰ ਜਿਹੜਾ ਗੁੱਸਾ ਪ੍ਰਗਟ ਹੋ ਕੇ ਦਿਖਾ ਰਹੇ ਨੇ, ਇਹਦਾ ਮਤਲਬ ਕ੍ਰੋਧ ਹੈ। ਜਿੱਥੇ ਗੱਲਬਾਤ ਕਰਦੇ ਨੂੰ ਕ੍ਰੋਧ ਆ ਜਾਵੇ, ਇਹਦਾ ਮਤਲਬ ਤੱਤ ਗਿਆਨ ਵਾਲੀ ਗੱਲ ਤਾਂ ਹੈ ਨਹੀਂ, ਠੰਡਾ ਤਾਂ ਹੈ ਨਹੀਂ ਅੰਦਰੋਂ, ਸੇਵਾ ਕਰ ਕਿੱਥੇ ਉੱਥੇ। ਉਹਦਾ ਭਾਂਬੜ ਦਾਸ ਹੈ, ਸ਼ੀਤਲ ਦਾਸ ਨਹੀਂ ਹੈ। ਨਵਾਂ ਚਾਹੇ ਸ਼ੀਤਲ ਦਾਸ ਤੀ ਸੀ ਭਾਂਬੜ ਦਾਸ, ਜਿਹੜਾ ਅੰਦਰ ਕ੍ਰੋਧ ਸੀ ਕਹਿੰਦੇ ਦੋਹਾਂ ਦੇ ਹਿਰਦਿਆਂ 'ਚ, ਉਹ ਪ੍ਰਗਟ ਕਰਕੇ ਦਿਖਾਉਂਦੇ ਨੇ। ਜਾਂ ਦੰਦ ਪੀਹਣ ਲੱਗ ਗਏ ਯਾਰ ਬੋਲਦੇ ਨੇ ਜਿਹੜੀ ਭਾਸ਼ਾ 'ਚ, ਬਾਹਰ ਆਉਣ ਲੱਗ ਗਿਆ ਉਧਰਲੀ ਉਧਰਲਾ ਕ੍ਰੋਧ ਜਿਹੜਾ ਛੁਪਿਆ ਹੋਇਆ ਸੀ। ਜੇ ਪਹਿਲਾਂ ਕੋਈ ਕਹਿ ਦਿੰਦਾ ਤੇਰੇ 'ਚ ਕ੍ਰੋਧ ਆ, ਗਲ ਪੈ ਜਾਂਦੇ ਉਹਦੇ, ਕੌਣ ਕਹਿੰਦਾ ਮੇਰੇ 'ਚ ਕ੍ਰੋਧ ਆ। ਜਿਹੜੇ ਕਹਿੰਦੇ ਸੀ ਨਾ ਦਾਸ, ਹਰੇਕ ਗੱਲ 'ਚ ਦਾਸ, ਹੁਣ ਪਤਾ ਲੱਗ ਗਿਆ ਵੀ ਦਾਸ ਨੇ, ਦਾਸ ਨੇ ਗੱਲ 'ਚ ਫਾਸ ਪਾਉਣ ਨੂੰ, ਹਰੇਕ ਦੇ ਗੱਲ ਦੀ ਫਾਸੀ ਬਣੇ ਹੋਏ ਨੇ, ਸਭ ਦੇ ਗੱਲ ਦੀ ਫਾਸ ਨੇ। ਦਾਸ ਕਿੱਥੇ ਨੇ? ਸੰਤ ਸਭ ਦੇ ਗੱਲ ਦੀ ਫਾਸ ਨੇ, ਸਭ ਉਹਨਾਂ ਨੂੰ ਫਾਸੀ 'ਤੇ ਲਟਕਾਈ ਜਾਂਦੇ ਨੇ, ਜਮਦੇ ਜਾਲ 'ਚ ਫਸਾਈ ਜਾਂਦੇ ਨੇ, ਇਹ ਤਾਂ ਫਾਸ ਨੇ।
ਚੌਪਈ ਬੀਸ ਬਰਸ ਨਿਸ ਦਿਨ ਰਣ ਕਰਾ, ਦੋਹ ਨਿਰਪਣ ਤੇ ਏਕ ਨ ਟਰਾ।
20 ਸਾਲ ਗਿਆਨ ਚਰਚਾ ਚੱਲੀ ਹੈ, ਚੱਲਦੀ ਰਹੀ ਹੈ, ਦਸਮ ਗ੍ਰੰਥ ਦੀ ਗੱਦੀ ਚੱਲਦੀ ਹੈ, ਚੱਲਦੀ ਨਹੀਂ? 20 ਸਾਲ ਇਹੀ ਚਰਚਾ ਚੱਲੀ ਗਈ, ਦੋਹਾਂ ਹੀ ਧਿਰਾਂ 'ਚੋਂ ਰਾਜਿਆਂ 'ਚੋਂ ਕੋਈ ਵੀ ਹਟਿਆ ਨਹੀਂ, ਆਪਣੇ ਆਪਣੇ ਜਿੱਦ 'ਤੇ ਅੜੇ ਰਹੇ।
ਦੋਹਾਂ ਨਿਰਪਣ ਤੇ ਏਕ ਨ ਟਰਾ,
ਦੋਹਾਂ ਰਾਜਿਆਂ ਤੋਂ ਪਿੱਛੇ ਕੋਈ ਵੀ ਨਹੀਂ ਹਟਿਆ। ਦਸਮ ਗ੍ਰੰਥ ਦੇ ਬੋਲਦੇ ਰਹੇ 15-20 ਸਾਲ ਤੇ, ਜਿੱਦੇ ਵੀ ਬੋਲ, ਇਹ ਤਾਂ ਬਹੁਤ ਦੇਰ ਦੇ ਬੋਲਦੇ ਨੇ। ਦੋਵੇਂ ਧਿਰਾਂ 'ਚੋਂ ਹਰ ਕਿਸੇ ਨੇ ਵੀ ਨਹੀਂ ਮੰਨੀ, ਦੋਵੇਂ ਅਗਿਆਨੀ ਸੀ, ਸਮਝ ਦੋਹਾਂ ਨੂੰ ਨਹੀਂ ਸੀ, ਤਸੱਲੀ ਦੋਹਾਂ 'ਚੋਂ ਕੋਈ ਵੀ ਨਹੀਂ ਕਰਾ ਸਕਿਆ, ਹਟਿਆ ਵੀ ਕੋਈ ਨਹੀਂ। ਐਵੇਂ ਗੁਰਮਤ ਦੇ ਅਰਥਾਂ 'ਤੇ, ਗੁਰਮਤ ਦੇ ਜਿਹੜੇ ਸੀਗੇ ਟੀਕੇ, ਇਹਨਾਂ ਦੀ ਜੇ ਆ ਜੋ ਪਾਠ ਅੰਤਰ ਸੀ ਗੁਰਮਤ ਦਾ, ਉਹਦੇ 'ਤੇ ਚਰਚਾ ਚੱਲੀ ਗਈ ਹੈ। ਕਿਸੇ 'ਤੇ ਵੀ ਤਸੱਲੀ ਨਹੀਂ ਦੂਏ ਦੀ ਹੋ ਸਕੀ ਵੀ ਗੱਲ ਕੀ ਹੈ। ਦੋਵੇਂ ਪਾਸਿਆਂ ਦੇ ਵਿਦਵਾਨ ਹੀ ਸੀ, ਵਿਦਵਾਨ ਹੁੰਦੇ ਹੀ ਮੂਰਖ ਨੇ। ਸੰਤ ਵਿਦਵਾਨਾਂ ਦੇ, ਸੰਤ ਜਿਹੜੇ ਕਹਿੰਦੇ ਨੇ ਤਾਂ ਵਿਦਵਾਨਾਂ ਦੇ ਵੀ ਚੇਲੇ ਨੇ, ਵਿਦਵਾਨ ਵੀ ਨਹੀਂ ਹਨ। ਵਿਦਵਾਨ ਤਾਂ ਇਹਨਾਂ ਨੂੰ ਯੂਨੀਵਰਸਿਟੀ ਵਾਲੇ ਚੰਗੇ ਨੇ, ਕਮ ਸੇ ਕਮ ਸਿੱਧੀ ਖੋਜ ਤਾਂ ਕਰਦੇ ਨੇ। ਇਹ ਤਾਂ ਸਾਖੀਆਂ ਪੜ੍ਹ ਕੇ ਝੂਠੀਆਂ ਸੁਣਾਈ ਜਾਂਦੇ ਨੇ, ਗੁਰਬਾਣੀ ਨਹੀਂ ਜ਼ਿਆਦਾ ਪੜ੍ਹਦੇ, ਜਾਂ ਪੜ੍ਹਦੇ ਨੇ ਯਾਦ ਕਰ ਲੈਂਦੇ ਨੇ ਉਹੀ ਸੁਣਾ ਦਿੰਦੇ ਨੇ, ਉਚਾਰਨ ਵੀ ਨਹੀਂ ਠੀਕ ਇਹਨਾਂ ਨੂੰ ਪਤਾ, ਜਿੰਨੇ ਗਲਤ ਉਚਾਰਨੇ ਉਹੀ ਕਰੀ ਜਾਂਦੇ ਨੇ ਸੰਤ, ਬੁੱਧੀ ਤਾਂ ਕਿਸੇ ਕੋਲ ਹੈ ਹੀ ਨਹੀਂ, ਨਾਲੇ ਬੁੱਧੀ ਤਾਂ ਇਹਨਾਂ ਨੇ ਲੈਣਾ ਵੀ ਕੀ ਹੈ, ਇਹਨਾਂ ਕੋਲ ਉਹ ਬੁੱਧੀ ਹੈਗੀ ਜਿਹੜੀ ਇਹਨਾਂ ਨੂੰ ਚਾਹੀਦੀ ਹੈ, ਮਾਇਆ ਇਕੱਠੀ ਕਰਨ ਵਾਲੀ ਬੁੱਧੀ ਇਹਨਾਂ ਕੋਲ ਹੈਗੀ ਹੈ, ਉਹੀ ਇਹਨਾਂ ਨੂੰ ਲੋੜ ਹੈ, ਦੁਨੀਆਂ ਨੂੰ ਫਸਾਉਣ ਦੀ ਜਮਜਾਲ 'ਚ ਫਸਾਉਣ ਦੀ ਇਹਨਾਂ ਨੂੰ ਅਕਲ ਹੈਗੀ ਹੈ, ਗੁਰਬਾਣੀ ਉਹ ਤਾਂ ਖਿਲਾਫ ਹੈ, ਖਿਲਾਫ ਵਾਲੀ ਅਕਲ ਇਹਨਾਂ ਕੋਲ ਹੈਗੀ ਹੈ ਸਾਖਤਾਂ ਦੀ, ਉਹੀ ਇਹਨਾਂ ਨੂੰ ਚਾਹੀਦੀ ਹੈ, ਇਹਨਾਂ ਨੇ ਦੂਜੀ 'ਤੇ ਲੈਣਾ ਵੀ ਕੀ ਹੈ, ਇਹ ਗੁਰਬਾਣੀ ਦਾ ਦਿਖਾਵਾ ਇਹਨਾਂ ਕੋਲ ਰੱਖਿਆ ਵੀ ਗੁਰਬਾਣੀ ਨਾਲ ਜੋੜਦੇ, ਸੰਗਤ ਆਪਣੀ ਆਪਣੀ ਹੈ, ਫਿਰ ਤੁਹਾਡੀ ਸੰਗਤ ਕਾਹਦੀ ਹੈ ਬਈ, ਜੇ ਗੁਰਬਾਣੀ ਨਾਲ ਜੋੜਦੇ ਗੁਰੂ ਨਾਲ ਜੋੜਦੇ, ਬਹੁਤ ਛਾਤਰ ਨੇ, ਬਹੁਤ ਹੀ ਜ਼ਿਆਦਾ ਛਾਤਰ ਨੇ।
ਅੰਤ ਕਾਲ ਤਿੰਨ ਦੁਹੂੰ ਖਪਾਇਓ,
ਅੰਤ ਅਖੀਰ ਦੁਆ ਦਾ ਸਮਾਂ ਆ ਗਿਆ,
ਕਾਲ ਤਿੰਨ ਦੁਹੂੰ ਖਪਾਇਓ,
ਕਾਲ ਨੇ ਦੋ ਹੀ ਖਪਾ ਦਿੱਤੇ, ਦੋਏ ਮਰ ਗਏ, ਆਉਣਾ ਹੀ ਸੀ ਸਮਾਂ, ਹਾਂ
ਉਹੂੰ ਕੋ ਇਹ ਇਹ ਕੋ ਉਹ ਘਾਇਓ,
ਭਾਏ ਨੇ ਉਹਨੂੰ ਉਹਨੇ ਉਹਨੂੰ ਦੋਹਾਂ ਨੂੰ ਉਹ ਉਹਨੇ ਉਹਨੂੰ ਖਤਮ ਕੀਤਾ, ਉਹਨੇ ਯਾਨੀ ਦੋਏ ਐਂ ਹੋ ਗਏ, ਲੋਕਾਂ ਨੇ ਐਂ ਸਮਝ ਲਿਆ ਵੀ ਦੋਏ ਮੁਰਦਾ ਨੇ, ਦੋਹਾਂ ਦੀ ਗੱਲ ਸੁਣ ਤੇ ਹਟ ਗਏ ਲੋਕ, ਦੋਹਾਂ ਦੀ ਗੱਲ 'ਤੇ ਵਿਸ਼ਵਾਸ ਕਰਨ 'ਤੇ ਹਟ ਗਏ ਲੋਕ, ਪੱਖ ਪਾਇਓ ਦਾ ਮਤਲਬ ਇਹੀ ਹੈ, ਸਮਾਂ ਇੰਨਾ ਹੋ ਗਿਆ ਲੜਦਿਆਂ ਨੂੰ, ਰਿਜ਼ਲਟ ਨਹੀਂ ਨਿਕਲਿਆ, ਲੋਕ ਇਹਨਾਂ ਦੀ ਗੱਲ 'ਤੇ ਧਿਆਨ ਦੇਣ 'ਤੇ ਹਟ ਗਏ।
ਭੁਜੰਗ ਛੰਦ ਜਬੇ ਛੂਹਣੀ ਤੀਸ ਸਹੰਸਰ ਮਾਰੇ, ਦੋ ਰਾਵੀ ਰਾਵ ਜੂਝੇ ਕਰਾਰੇ,
ਜਦੋਂ ਤੀਸ ਛੂਹਣੀ ਮਾਰੀ ਗਈ ਔਰ ਰਾਵ ਵੀ ਜਿਹੜੇ ਸੀ ਦੋਏ ਜੂਝੇ ਤਕੜੇ ਹੋ ਕੇ ਕਰਾਰੇ ਹੋ ਕੇ ਜੂਝੇ ਲੜੇ ਭਿੜੇ, ਉਸ ਦੌਰਾਨ ਦੇ ਵਿੱਚ ਕੀ ਹੋਇਆ,
ਮਚਿਓ ਲੋਹ ਗਾਢੋ ਉੱਠੀ ਅਗਨੀ ਜਵਾਲਾ,
ਉਹ ਬੜਾ ਹੀ ਬਹੁਤ ਗੂੜ ਗਿਆਨ ਦੀਆਂ ਗੱਲਾਂ ਵੀ ਹੋਈਆਂ, ਬੜੀ ਅਗਨੀ ਜਵਾਲਾ ਗਰਮ ਗਰਮ ਨਰਮ ਵੀ ਗੱਲਾਂ ਹੋਈਆਂ, ਗੁੱਸੇ ਦੀਆਂ ਵੀ ਗੱਲਾਂ ਹੋਈਆਂ, ਉਹ ਜਿਹੜੇ ਸੁਣਦੇ ਸੀ ਲੋਕ, ਪਬਲਿਕ ਸੁਣਦੀ ਸੀ, ਸਾਰੇ ਸੁਣਦੇ ਸੀ, ਹਾਂ
ਭਈ ਤੇਜ ਤੌਨੇ ਹੁਤੇ ਏਕ ਬਾਲਾ,
ਉਹ ਜੋ ਇੱਕ ਛੋਟੀ ਬੁੱਧ ਪੈਦਾ ਹੋਈ, ਉਹ ਬੁੱਧੀ ਕਿਸੇ ਹੋਰ ਨੇ ਸੁਣਿਆ ਨਾ, ਕੋਈ ਸੁਣਨ ਵਾਲਾ ਬੱਚਾ ਸੀ ਉੱਥੇ,
ਭਈ ਤੇ
ਬਾਲ ਬੁੱਧ ਸੀ ਕੋਈ ਸੁਣਨ ਵਾਲੀ,
ਹੁਤੇ ਏਕ ਬਾਲਾ,
ਉਹਨੂੰ ਸਮਝ ਆ ਗਈ ਵੀ ਅਸਲੀ ਗੱਲ ਕੀ,
ਦੋਹਾਂ ਦੀ ਲੜਾਈ 'ਚ
ਰਾਡ ਉਹਨੇ ਕੱਢ ਲਿਆ ਵੀ ਗੱਲ ਕੀ, ਬਾਲਾ ਔਰਤ ਨਹੀਂ ਹੈ, ਬਾਲ ਬੁੱਧ ਸੀ, ਉਸ ਵੇਲੇ ਉਹਨੇ ਦਖਲ ਨਹੀਂ ਦਿੱਤਾ, ਸੁਣਿਆ ਗਿਆਨ ਦੋਹਾਂ ਦਾ, ਦੋਹਾਂ ਦਾ ਗਿਆਨ ਸੁਣ ਕੇ ਰਿਜ਼ਲਟ ਕੱਢ ਲਿਆ ਵੀ ਅਸਲੀ ਗੱਲ ਆਹ ਇੱਥੋਂ ਗਲਤ ਹੈ, ਉਹ ਸਾਬਤ ਕਰ ਦਿੱਤਾ ਆਹ ਇੱਥੋਂ ਗਲਤ ਹੈ, ਠੀਕ ਕੀ ਆ ਉਹਨੇ ਠੀਕ ਵਾਲਾ ਰਾਹ ਲੱਭ ਲਿਆ, ਤੇਜ਼ ਬੁੱਧੀ ਸੀ, ਸੱਚਾਈ ਲੱਭ ਗਈ,
ਤਿਸੀ ਕੋ ਕੀ ਅਗਨੀ ਤੇ ਬਾਲ ਹਵੈ ਕੈ,
ਉਹ ਜਿਹੜੀ ਕ੍ਰੋਧ ਦੀ ਅੱਗ ਸੀ ਉਹਨਾਂ 'ਤੇ ਦੋਹਾਂ 'ਤੇ, ਉਹ ਤੋਂ ਪੈਦਾ ਹੋ ਕੇ ਜਿੱਥੇ ਗੁੱਸਾ ਆ ਜਾਂਦਾ ਉਹਦੇ ਪ੍ਰਭਾਵਿਤ ਦੋਹਾਂ 'ਤੇ, ਤਾਂ ਨਹੀਂ ਉਹ ਦੋਏ ਕ੍ਰੋਧ 'ਚ ਸੀ ਨਾ, ਜਿੱਥੇ ਕ੍ਰੋਧ ਹੈ ਉੱਥੇ ਗਿਆਨ ਖਤਮ ਹੋ ਜਾਂਦਾ, ਬੁੱਧ ਖਤਮ ਹੋ ਜਾਂਦਾ, ਦੋਏ ਮੰਨ ਲਿਆ ਵੀ ਦੋਏ ਗਿਆਨ ਮੰਨਦੇ ਸੀ, ਜਿਹਨੇ ਦੋਹਾਂ ਨੂੰ ਗਿਆਨ ਅਗਿਆਨੀ ਮੰਨ ਲਿਆ ਤਾਂ ਮਤਲਬ ਉਹਦੇ ਕੋਲ ਬੁੱਧ ਤਕੜੀ ਹੈ, ਔਗਣ ਦੇਖ ਲਿਆ ਕ੍ਰੋਧ ਵਾਲਾ ਉਹਨੇ ਦੋਹਾਂ 'ਚ, ਜਿੱਥੇ ਬੁੱਧ ਖਤਮ ਹੋ ਗਈ ਉੱਥੇ ਕ੍ਰੋਧ ਵੱਧ ਗਿਆ, ਕ੍ਰੋਧ ਪ੍ਰਗਟ ਹੋ ਗਿਆ ਉੱਪਰ, ਜਦ ਉਹਨੇ ਖੋਟਾ ਸਾਬਤ ਕਿੱਥੋਂ ਕੀਤਾ, ਕ੍ਰੋਧ ਤੋਂ ਸਾਬਤ ਕਰ ਲਿਆ ਵੀ ਜਿੱਥੇ ਕ੍ਰੋਧ ਆ ਗਿਆ ਖੋਟ ਹੋ ਗਈ ਉਹ 'ਚ, ਇੰਨੀ ਬੁੱਧ ਅੱਗੇ ਬੁੱਧ ਦੀ ਕਮੀ ਹੈ ਇਹਦੇ ਵਿੱਚ, ਉਹ 'ਚ ਵੀ ਕਮੀ ਹੈ, ਉਹ 'ਚ ਵੀ ਕਮੀ ਹੈ, ਸਿਰਫ ਉਹਨਾਂ ਦੇ ਕ੍ਰੋਧ ਦੇ ਵਿੱਚ ਉਹਨਾਂ ਦੀ ਕਮੀ ਦੇਖੀ, ਗਿਆਨ 'ਚ ਕਮੀ ਦਾ ਨਹੀਂ ਪਤਾ, ਗਿਆਨ 'ਚ ਕਮੀ ਉਹ ਦੇਖੂਗਾ ਜਿਹਨੂੰ ਆਪ ਗਿਆਨ ਹੋਊਗਾ, ਦੇਖੋ ਗਿਆਨ ਦੇ ਵੀ ਤਾਂ ਕਮੀ ਉਹ ਦੇਖੂ ਜਿਹੜਾ ਉਦੋਂ ਗਿਆਨਵਾਨ ਹੋਊ, ਜਿਹੜਾ ਗਿਆਨਵਾਨ ਨਹੀਂ ਉਹ ਕਮੀ ਕਿਵੇਂ ਦੇਖੂ, ਉਹ ਗੁੱਸੇ ਤੋਂ ਹੀ ਦੇਖੂ ਕਮੀ, ਜਿਹੜਾ ਅਗਿਆਨੀ ਹੈ ਨਾ ਚੇਲਾ ਸੁਣਦਾ ਉਹ ਗੁੱਸੇ ਤੋਂ ਦੇਖੂਗਾ ਵੀ ਉਹਨਾਂ ਨੂੰ ਗੁੱਸਾ ਆ ਗਿਆ, ਬੁੱਧੀ ਖਤਮ ਹੈ, ਇਹਦੋਂ ਗਾਹਾਂ ਨਹੀਂ ਵਧ ਚਾਹੀਦੀ। ਇੱਥੇ ਗੁੱਸੇ 'ਤੇ ਮੈਂ ਕਾਬੂ ਕਰਕੇ ਤਾਂ ਗਾਹਾਂ ਵਧੂੰਗਾ, ਜਿੱਥੇ ਗੁੱਸਾ ਆ ਗਿਆ ਉਦੋਂ ਗਾਹਾਂ ਨਹੀਂ ਵਧ ਸਕਦਾ। ਜਾਂ ਮਿੱਟੀ ਦੇ ਤੇਲ ਨੂੰ ਅੱਗ ਲੱਗ ਜਾ ਫਿਰ ਕੋਈ ਘਰ 'ਚ ਨਹੀਂ ਰੱਖਦਾ ਉਹਨੂੰ, ਫਿਰ ਉਹਨੂੰ ਬਾਹਰ ਸੁੱਟਦਾ ਚੱਕ, ਜਲਣ ਦੇ ਬਾਅਦ ਜਲ ਜਾ, ਫਿਰ ਨਹੀਂ ਅੰਦਰ ਰੱਖਿਆ ਜਾ ਸਕਦਾ, ਫਿਰ ਤਾਂ ਘਰ ਜਲ ਦੂ। ਫਿਰ ਘਰ ਦੇ ਵਿੱਚ ਰੱਖਣ ਦੇ ਕਾਬਲੇ ਨਹੀਂ ਹੁੰਦਾ। ਹਾਂਜੀ,
ਤੁਸੀਂ ਕੋਪ ਕੀ ਅਗਨੀ ਤੇ ਬਾਲ ਹਵੈ ਕੇ ਹਸੀ ਹਾਥ ਮੈਂ ਸ਼ਸਤਰ ਉਹ ਅਸਤਰ ਲੈ ਕੇ।
ਉਹ ਗੁੱਸੇ ਦੀ ਅੱਗ ਚੋਂ ਪੈਦਾ ਹੋਈ ਉਹ, ਪਹਿਲਾਂ ਵੀ ਇਹ ਤਾਂ ਦੋਵੇਂ ਫੇਲ ਹੋ ਗਏ, ਦੋਵੇਂ ਝੂਠੇ ਨੇ।
ਹਸੀ ਹਾਥ ਮੈਂ ਸ਼ਸਤਰ ਉਹ ਅਸਤਰ ਲੈ ਕੇ,
ਹਸੀ ਹਾਥ ਮੈਂ ਸ਼ਸਤਰ ਉਹ ਅਸਤਰ ਲੈ ਕੇ, ਉਹਨੇ ਗਾਹਾਂ ਫਿਰ ਖੋਜ ਕੀਤੀ, ਅੱਗੇ ਖੋਜ ਉਹਨੇ ਤੋਰੀ। ਫਿਰ ਵੀ ਝੂਠੇ ਦੋਵੇਂ ਨੇ, ਵਜ਼ਨਦਾਰ ਗੱਲ ਕਿਹਦੀ ਹੈ? ਸ਼ਸਤਰ ਅਸਤਰ ਤਾਂ ਉਹਨਾਂ 'ਤੇ ਹੀ ਲਏ ਨੇ, ਉਹਨਾਂ ਦਾ ਗਿਆਨ ਲਿਆ ਨਾ, ਗਿਆਨ ਤਾਂ ਉਹਨਾਂ ਦਾ ਹੀ ਲਿਆ। ਅੱਗੇ ਹੱਸ ਕੇ, ਜਦ ਆਦਮੀ ਹੱਸਦਾ ਉਹਨੂੰ ਗੁੱਸਾ ਨਹੀਂ ਹੁੰਦਾ,
ਹੱਸੀ ਅਸਤਰ ਉਹ ਸ਼ਸਤਰ ਲੈ ਕੇ,
ਜਿਹੜਾ ਹੱਸੂ ਉਹਨੂੰ ਗੁੱਸਾ ਨਹੀਂ ਹੁੰਦਾ। ਅੰਗਰੇਜ਼ ਕਿਸੇ ਨਾਲ ਗੱਲ ਕਰੇ ਹੱਸਦਾ ਕਰੂਗਾ, ਬੇਮਤਲਬ ਹੀ ਹੱਸੀ ਜਾਂਦਾ ਅੰਗਰੇਜ਼, ਇਹਦਾ ਮਤਲਬ ਗੁੱਸਾ ਘੱਟ ਆਉਂਦਾ ਅੰਗਰੇਜ਼। ਪੈਰ ਪੈਰ 'ਤੇ ਗੁੱਸਾ ਪੰਜਾਬੀ ਨੂੰ ਆਉਂਦਾ ਸਭ ਤੋਂ ਜ਼ਿਆਦਾ, ਇਹਨੂੰ ਘੱਟ ਆਉਣਾ ਚਾਹੀਦਾ। ਜਿਹਨੂੰ ਸਭ ਤੋਂ ਘੱਟ ਆਉਣਾ ਚਾਹੀਦਾ ਗੁੱਸਾ, ਉਹਨੂੰ ਸਭ ਤੋਂ ਜ਼ਿਆਦਾ ਆਉਂਦਾ। ਕਿਉਂ? ਉਹ ਤੋਂ ਸਾਬਤ ਕੀ ਹੁੰਦਾ? ਸਾਬਤ ਹੁੰਦੀ ਹੈ ਮੂਰਖਤਾ, ਸਾਬਤ ਮੂਰਖਤਾ ਹੁੰਦੀ ਹੈ। ਸਭ ਤੋਂ ਜ਼ਿਆਦਾ ਗੁੱਸਾ ਛੇਤੀ ਇਹਨੂੰ, ਬਾਕੀ ਲੋਕ ਡਰਦੇ ਨੇ ਇਹਨੂੰ, ਇਹ ਵੀ ਹੈ ਵੀ ਮੇਰੇ ਤੋਂ ਲੋਕ ਡਰਦੇ ਨੇ, ਮੇਰੇ ਤੋਂ ਡਰਦੇ ਨੇ, ਕਿਉਂਕਿ ਮਾਰਸ਼ਲ ਜੋ ਡਿਕਲੇਅਰ ਕਰ ਲਿਆ ਆਪਣੇ ਆਪ, ਮਾਰਸ਼ਲ ਕੌਮਾਂ ਸੀ, ਗੁੱਸੇ ਵਾਲੇ ਮਾਰਸ਼ਲ ਨਹੀਂ ਹੁੰਦੇ, ਜੇ ਹੁਣ ਤਾਂ ਰਹਿੰਦੇ ਨਹੀਂ ਹੁੰਦੇ, ਮਾਰਸ਼ਲ ਪਾਉਣਾ ਖਤਮ ਹੋ ਜਾਂਦਾ ਗੁੱਸੇ 'ਚ। ਮਾਰਸ਼ਲ ਕੌਣ ਹੈ? ਕਹਿੰਦੇ ਗਿਆਨਾਂ ਕੀ ਵੱਢਣੀ ਮੈਨੂੰ ਹੱਥ ਲੈ, ਕਾਤਰ ਤਾਕਤਵਾਰ ਬਹਾਰ ਹੈ। ਜੇ ਗਿਆਨ ਦੀ ਕੈਂਚੀ ਨਾਲ ਤਲ ਕਾਇਰ ਤਾਂ ਕੱਢੀ ਹੈ, ਉਹ ਹੈ
ਮਾਰਸ਼ਲ।
ਮਾਰਸ਼ਲ ਗੁੱਸਾ ਤਾਂ ਕਾਇਰ ਨੂੰ ਜ਼ਿਆਦਾ ਆਉਂਦਾ, ਜਿੰਨਾ ਕਾਇਰ ਹੋਊ ਗੁੱਸਾ ਜ਼ਿਆਦਾ ਹੋਊਗਾ।
ਉਹਦਾ ਆਮ ਵੀ ਭਾਸ਼ਾ ਵੀ ਕਮਜ਼ੋਰ ਨੂੰ ਗੁੱਸਾ ਜ਼ਿਆਦਾ ਹੋਊਗਾ,
ਕਮਜ਼ੋਰ ਨੂੰ ਗੁੱਸਾ ਜ਼ਿਆਦਾ, ਜਿੰਨਾ ਕਾਇਰ ਹੋਊ ਉਹਦਾ ਗੁੱਸਾ ਜ਼ਿਆਦਾ ਹੋਊਗਾ। ਔਰ ਜਿੰਨੀਆਂ ਸਾਰੀਆਂ ਜਥੇਬੰਦੀਆਂ ਨੇ ਸਭ ਕਾਇਰ ਨੇ,
ਪੰਥਕ ਦਰਦੀਆਂ ਦੀਆਂ,
ਪੰਥ ਦੇ ਦਰਦ ਸਭ ਕਾਇਰ ਕਮਜ਼ੋਰ ਅੰਦਰੋਂ। ਹਟਕਰ ਮਰੇ ਨਾ ਲੇਖੇ ਪਾਏ, ਹਟਕਰ ਮਰਨਾ ਲੇਖੇ 'ਚ ਨਹੀਂ ਆਉਂਦਾ ਹੈ। ਉਹ ਬਥੇਰੇ ਮਰੀ ਜਾਂਦੇ ਨੇ ਲੋਕ, ਉਹ ਤਾਮਿਲਨਾਡੂ 'ਚ ਬਥੇਰੇ ਮਰੇ ਨੇ, ਨਾ ਉੱਥੇ ਤਾਮਿਲ
ਸ਼੍ਰੀਲੰਕਾ
ਸ਼੍ਰੀਲੰਕਾ 'ਚ ਬਥੇਰੇ ਮਰੇ ਨੇ, ਚਾਈਨਾ ਉਹਦੇ ਵਿੱਚ ਆਪਣੇ ਜਾਪਾਨ ਦੇ ਵਿੱਚ ਲੜਾਈ 'ਚ ਕੀੜੇ ਮਕੌੜਿਆਂ ਤੋਂ ਲੋਕ ਮਰ ਗਏ ਸੀ। ਟੈਂਕ ਲੰਘਾਉਣੇ ਸੀ, ਖਾਈ ਸੀ, ਕਹਿੰਦੇ ਟੈਂਕ ਪਾਰ ਕਰਨੇ ਨੇ, ਛਾਲਾਂ ਮਾਰ ਗਏ ਲੋਕ ਖਾਈ 'ਚ ਜਿਉਂਦੇ ਹੀ, ਕਹਿੰਦੇ ਫੌਜ ਪਾਰ ਹੋ ਜਾਵੇ, ਕਿੰਨੇ ਹਜ਼ਾਰ ਆਦਮੀ ਥੱਲੇ ਦੱਬ ਗਿਆ ਆਪ, ਐਡੀ ਛੇਤੀ ਫੌਜ ਪਾਰ ਕਰਤੀ। ਉਹ ਤਾਂ ਸ਼ਹੀਦ ਮੰਨਦੇ ਨੇ, ਉਹਨਾਂ ਗੁਰਬਾਣੀ ਨਹੀਂ ਮੰਨਦੇ, ਰਿਕਾਰਡ ਹੈ ਉਹਨਾਂ ਦਾ। ਆਦਮੀ ਛਾਲਾਂ ਮਾਰ ਗਏ ਵੀ ਸਾਡੇ ਉੱਤੇ ਇਹਨੂੰ ਲੱਗ ਸਕਣ, ਸਾਰੇ ਮਰ ਗਏ। ਬਹੁਤ ਬੜੀ ਹਿਸਟਰੀ ਹੈ, ਇਹਨਾਂ ਨੂੰ ਕੀ ਪਤਾ? ਸਭ ਤੋਂ ਬੇਵਕੂਫ ਕੌਮ ਇਹ, ਸਭ ਤੋਂ ਹੋ ਗਿਆ।
ਮਹਾਰੂਪ ਅਨੂਪ ਤਾਕੋ ਬੇਰਾਜਾ,
ਮਹਾਰੂਪ ਦੇਖੋ, ਮਹਾਰੂਪ ਹੈ ਇੱਕ ਅਰੂਪ ਹੈ। ਆ ਸਰੀਰ ਦਾ ਰੂਪ ਨਾ ਮੰਨ ਲਿਓ, ਉਹਦਾ ਲੜਕੀ ਜੋ ਕਹਿ ਦਿੱਤਾ ਨਾ, ਬਾਲਾ ਜੋ ਕਹਿ ਦਿੱਤਾ, ਮਹਾਰੂਪ ਉਹਦਾ ਗਿਆਨ, ਮਹਾਨ ਗਿਆਨਵਾਨ ਹੈ ਉਹ।
ਮਹਾਰੂਪ ਤਾਕੋ, ਮਹਾਰੂਪ ਅਨੂਪ ਤਾਕੋ ਬਿਰਾਜਾ,
ਅਨੂਪ ਹੈ। ਵੈਸੇ ਆਹ ਰੂਪ ਨਹੀਂ ਹੈ ਸੰਸਾਰੀ, ਉਹ ਇਹਨੂੰ ਮੰਨ ਲਿਓ, ਉਹ ਤਾਂ ਗਿਆਨ ਦਾ ਰੂਪ ਹੈ। ਘਾੜ ਤਾਂ ਵਧੀਆ ਘੜੀ ਹੋਈ ਹੈ, ਦੋਹਾਂ ਨੇ ਜੋ ਚਰਚਾ ਕੀਤੀ ਹੈ ਉਹ ਜੋ ਘਾੜ ਤਾਂ ਘੜੀ ਗਈ ਹੈ ਉਹਦੀ, ਠੀਕ ਗੱਲਾਂ ਉਹਨੇ ਲੈ ਲਈਆਂ ਨੇ, ਜਿਹੜੀਆਂ ਦੂਈਆਂ ਗਲਤ ਸੀ ਉਹ ਛੱਡਤੀਆਂ, ਦੋਹਾਂ ਦਾ ਹੀ ਗਿਆਨ ਲੈ ਲਿਆ। ਜਿੰਨਾ ਦੋਹਾਂ ਦਾ ਗਿਆਨ ਸੀ ਨਾ ਰਾਈਟ, ਉਹ ਇਕੱਲੀ ਨੇ ਲੈ ਲਿਆ। ਉਹਦਾ ਦੋਹਾਂ ਜਿਹੜਾ ਦੋਹਾਂ ਕੋਲ ਵਧੀਆ ਗਿਆਨ ਸੀ ਉਹ ਇਕੱਲੀ ਕੋਲ ਆ ਗਿਆ, ਉਹ ਦੋਹਾਂ ਦਾ ਗਿਆਨ ਉਹਦੇ ਨਾਲ ਆਪੇ ਘੱਟ ਗਿਆ।
ਲਖੇ ਤੇਜ ਤਾਂ ਕੋ ਸਸੀ ਸੂਰ ਲਾਜੈ,
ਉਹਦੇ ਤੇਜ ਪ੍ਰਤਾਪ ਨੂੰ ਦੇਖ ਕੇ ਚੰਦਰਮਾ ਸੂਰਜ ਦੋਈ ਲਾਜਮਾਨ ਹੁੰਦੇ ਨੇ। ਦੋਈ ਕਹਿੰਦੇ ਨੇ ਵੀ ਨਹੀਂ, ਦੋਈ ਨਹੀਂ ਵੀ ਪਾਉਂਦੇ ਉਹਦੇ ਸਾਹਮਣੇ, ਸਸੀ ਔਰ ਸੂਰ। ਸਸੀ ਹੁੰਦੇ ਨੇ 14 ਕਲਾ ਸੰਪੂਰਨ ਜਿਹੜੇ ਹੋਣ ਨਾ ਲੋਕ ਸੰਤ, ਉਹਨੂੰ ਸਸੀ ਕਹਿੰਦੇ ਨੇ। ਸੂਰਜ ਉਹ ਜਿਹੜੇ 10,000 ਇੱਕ ਕਹਿੰਦੇ ਨੇ ਨਾ,
1,000
ਉਹ ਸੂਰਜ ਨੇ, 108 ਵਾਲੇ ਸਸੀ ਨੇ। ਇਹ ਕਹਿੰਦੇ ਦੋਏ ਨਹੀਂ ਵੀ ਪਾਉਂਦੇ ਉਹਨੂੰ ਦੇਖ ਕੇ, ਦੋਏ ਨਮਸਕਾਰ ਕਰਦੇ ਨੇ।